ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਗਤ ਵਿੱਚ ਪ੍ਰਕਾਸ਼ ਹੋਇਆ। ਉਹਨਾਂ ਨੇ ਜਿੱਥੇ ਹੋਰ ਬਹੁਤ ਪਹਿਲੂਆਂ 'ਤੇ ਨਿਗਾਹ ਮਾਰੀ, ਬਹੁਤ ਵਿਚਾਰ ਕੀਤੀ ਕਿ ਸੰਸਾਰ ਦਾ ਆਰਥਿਕ ਪਕਸ਼ ਕੀ ਹੈ, ਸਮਾਜਿਕ ਪਕਸ਼ ਕੀ ਹੈ, ਧਾਰਮਿਕ ਪਕਸ਼ ਕੀ ਹੈ। ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋ ਸ਼ਕਤੀਆਂ 'ਤੇ ਵੀ ਡੂੰਘੀ ਵਿਚਾਰ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਇਹ ਸਮਝ ਲੈਣਾ ਕਿ ਗੁਰੂ ਸੀ, ਪੀਰ ਸੀ, ਪੈਗੰਬਰ ਸੀ, ਇਹ ਉਹਨਾਂ ਬਾਬਤ ਸਾਡੀ ਇੱਕ ਬਹੁਤ ਛੋਟੀ ਵਿਚਾਰ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਬਾਬਤ ਤਾਂ ਇਹ ਕਹਿ ਕੇ ਹੀ ਸਰਦਾ ਹੈ ਕਿ ਉਹ ਕੀ ਨਹੀਂ ਸੀ, ਅੱਜ ਕੇ ਆਖੋ ਸਤਿਨਾਮ। ਉਹ ਕੀ ਨਹੀਂ ਸੀ, ਇੱਥੇ ਆ ਕੇ ਗੱਲ ਮੁੱਕਦੀ ਹੈ। ਜਿਵੇਂ ਪਰਮੇਸ਼ਰ ਵਾਹਿਗੁਰੂ ਬਾਬਤ ਸਿੱਧਾ ਨੇ ਪੁੱਛਿਆ ਸੀ ਕਿ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਅੰਤ ਪਾ ਲੈਣਾ, ਤਾਂ ਸਤਿਗੁਰ ਪਾਤਸ਼ਾਹ ਜੀ ਨੇ ਉੱਥੇ ਪੌੜੀ ਉਚਾਰਨ ਕੀਤੀ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਫਿਰ ਸਿੱਧਾ ਨੇ ਸਵਾਲ ਕੀਤਾ ਕਿ ਤੁਸੀਂ ਦੱਸੋ, ਤੁਸੀਂ ਉਹਦਾ ਅੰਤ ਜਾਣਦੇ ਹੋ? ਸਤਿਗੁਰ ਪਾਤਸ਼ਾਹ ਕਹਿੰਦੇ ਹਾਂ ਮੈਂ ਉਹਦਾ ਅੰਤ ਜਾਣਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮੰਨ ਗਏ ਕਿ ਮੈਨੂੰ ਉਹਦੇ ਅੰਤ ਦਾ ਪਤਾ ਹੈ। ਤਾਂ ਸਿੱਧਾ ਨੇ ਇਸ ਗੱਲ 'ਤੇ ਖੁਣ ਸਿਖਾਉਣੀ ਸੀ, ਗੁਰਸਿੱਖ ਪਿਆਰਿਓ, ਪਰਮੇਸ਼ਰ ਦਾ ਵਾਹਿਗੁਰੂ ਦਾ ਅੰਤ ਨਾ ਕੋਈ ਪਾ ਸਕਿਆ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਪਰ ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਕਿਹਾ ਕਿ ਦੱਸੋ ਉਹਦਾ ਅੰਤ ਤੁਸੀਂ ਕਿਵੇਂ ਜਾਣਦੇ ਹੋ, ਕੀ ਅੰਤ ਹੈ, ਤਾਂ ਕੀ ਆਖਿਆ ਸੀ ਗੁਰੂ ਨਾਨਕ ਦੇਵ ਜੀ ਨੇ? ਪਰਮੇਸ਼ਰ ਦਾ ਅੰਤ ਦੱਸਿਆ ਹੈ ਸਾਨੂੰ, ਜਪਜੀ ਸਾਹਿਬ ਵਿੱਚ ਦੱਸਿਆ। ਸਤਿਗੁਰ ਪਾਤਸ਼ਾਹ ਕਹਿੰਦੇ ਇਹੋ ਅੰਤ ਨਾ ਜਾਣੇ ਕੋਏ, ਅੱਜ ਕੇ ਆਖੋ ਸਤਿਨਾਮ। ਪਰਮੇਸ਼ਰ ਵਾਹਿਗੁਰੂ ਦਾ ਅੰਤ ਇਹੀ ਹੈ ਕਿ ਉਹਦੇ ਅੰਤ ਨੂੰ ਕੋਈ ਜਾਣਦਾ ਨਹੀਂ, ਇਹੋ ਅੰਤ ਨਾ ਜਾਣੇ ਕੋਏ। ਇਹੀ ਅਵਸਥਾ ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਹੈ। ਉਹਦਾ ਕਿਸ ਪਕਸ਼ ਤੋਂ ਅੰਤ ਲਈਏ ਆਪਾਂ, ਕਿਸ ਪਕਸ਼ ਤੋਂ, ਕਿਸ ਪਹਿਲੂ ਤੋਂ ਉਹਦੀ ਵਿਚਾਰ ਸੋਚੀਏ? ਸਤਿਗੁਰ ਨਾਨਕ ਸਮਾਜਵਾਦੀ ਸੀ, ਸਤਿਗੁਰ ਨਾਨਕ ਕਿਰਤੀ ਸੀ, ਆਰਥਿਕਵਾਦੀ ਸੀ, ਸਤਿਗੁਰ ਨਾਨਕ ਧਰਮਵਾਦੀ ਸੀ ਕਿ ਸਤਿਗੁਰ ਨਾਨਕ ਸਿਆਸਤਵਾਦੀ ਸੀ? ਕਿਹੜੇ ਪਕਸ਼ ਤੋਂ ਆਪਾਂ ਉਹਨਾਂ ਦੇ ਜੀਵਨ ਨੂੰ ਲਈਏ? ਇੱਥੇ ਹੀ ਆ ਕੇ ਮੁੱਕ ਜਾਂਦਾ ਹੈ ਕਿ ਸਤਿਗੁਰ ਨਾਨਕ ਸਭੋ ਕੁਝ ਸੀ, ਅੱਜ ਕਹੇ ਆਖੋ ਸਤ। ਤਾਂ ਸਤਿਗੁਰ ਨਾਨਕ ਦੇਵ ਜੀ ਨੇ ਜਿੱਥੇ ਹੋਰ ਸਾਡੇ ਜੀਵਨ ਦੇ ਪਹਿਲੂਆਂ 'ਤੇ ਨਿਗਾਹ ਮਾਰੀ, ਉੱਥੇ ਇਹ ਬਹੁ ਪੱਖੀ ਅਤੇ ਬਹੁ ਜ਼ਰੂਰੀ ਪਹਿਲੂ ਸੀ, ਸਤ ਅਤੇ ਸਤਾ ਦੋਏ ਸ਼ਕਤੀਆਂ। ਇਹਨਾਂ ਸ਼ਕਤੀਆਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲੀ ਹੈ ਅਤੇ ਇਹਨਾਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲ ਰਹੀ ਹੈ ਅਤੇ ਇਹਨਾਂ ਦੋ ਸ਼ਕਤੀਆਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲੇਗੀ। ਇਹਨਾਂ ਦੋ ਸ਼ਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਮੰਨਿਆ ਅਤੇ ਆਪਣੇ ਪਵਿੱਤਰ ਬਚਨਾਂ ਵਿੱਚ ਕਹਿ ਦਿੱਤਾ, ਧਰਮ ਬਿਨਾਂ ਨੇ ਰਾਜ ਚੱਲੇ ਹੈ, ਰਾਜ ਬਿਨਾਂ ਨੇ ਧਰਮ ਚੱਲਿਆ ਹੈ, ਧਰਮ ਬਿਨਾਂ ਸਭ ਦਲੈ ਮਲੈ ਹੈ। ਧਰਮ ਸਤ ਹੈ, ਰਾਜ ਸਤਾ ਹੈ, ਦੋਹਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੋਹਾਂ ਸ਼ਕਤੀਆਂ ਨੂੰ ਮੰਨਿਆ। ਧੰਨ ਗੁਰੂ ਨਾਨਕ ਦੇਵ ਜੀ ਨੇ ਆ ਕੇ ਵੇਖਿਆ ਕਿ ਇੱਥੇ ਸਤ ਅਤੇ ਸਤਾ ਅਲੱਗ ਅਲੱਗ ਵਿਚਰ ਰਹੀਆਂ ਨੇ। ਜਿੱਥੇ ਸਤ ਹੈ ਉੱਥੇ ਸਤਾ ਨਹੀਂ ਹੈ, ਜਿੱਥੇ ਸਤਾ ਹੈ ਉੱਥੇ ਸਤ ਨਹੀਂ ਹੈ, ਇਹ ਸੰਸਾਰ ਦੀ ਕਿਰਿਆ ਚੱਲ ਰਹੀ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਯੋਜਨਾ ਤਿਆਰ ਕੀਤੀ, ਐਸਾ ਫਾਰਮੂਲਾ ਤਿਆਰ ਕੀਤਾ ਕਿ ਮੈਂ ਆਪਣੇ ਸੇਵਕ ਨੂੰ, ਮੈਂ ਆਪਣੇ ਸਿੱਖ ਨੂੰ ਦੋਵੇਂ ਸ਼ਕਤੀਆਂ ਇਕੱਠੀਆਂ ਦੇਣੀਆਂ, ਉਹਦੇ ਕੋਲ ਸਤ ਵੀ ਹੋਵੇ ਅਤੇ ਉਹਦੇ ਕੋਲ ਸਤਾ ਵੀ ਹੋਵੇ। ਸਿੱਖੀ ਦੀ ਨੀਂਹ ਇਸ ਗੱਲ 'ਤੇ ਹੀ ਰੱਖੀ ਹੈ। ਇਹ ਨਹੀਂ ਕਹਿਣਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕੀਤੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਜ ਭਾਗ ਦੀ ਮੁਖਾਲਫਤ ਕੀਤੀ, ਤਸ਼ੱਦਦ ਦਹੁੰਦੇ ਨੂੰ ਰੋਕਿਆ, ਨਹੀਂ ਨਹੀਂ, ਇਹ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਰੋਕਣਾ ਆਰੰਭ ਕਰ ਦਿੱਤਾ ਸੀ ਅਤੇ ਖਿਮਾ ਕਰ ਦੇਣਾ, ਜੋ ਨੌ ਗੁਰੂਆਂ ਨੇ ਕੀਤਾ ਉਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ ਲਿਖੇ ਨੂੰ ਪੜ੍ਹ ਕੇ ਹੀ ਕੀਤਾ ਹੈ, ਅੱਜ ਕੇ ਆਖੋ ਸਤਿਨਾਮ। ਉਹ ਕੋਈ ਆਪਣੇ ਕੋਲੋਂ ਨਹੀਂ ਕੀਤਾ, ਉਹ ਸਤਿਗੁਰੂ ਨਾਨਕ ਦੇਵ ਜੀ ਜੋ ਥਿਊਰੀ ਲਿਖ ਗਏ ਸੀ ਸਿੱਖ ਧਰਮ ਦੀ, ਉਸ ਨੂੰ ਜਿਉਂ ਜਿਉਂ ਵਰਕਾ ਥੱਲਦੇ ਗਏ, ਜਿਹੜੀ ਜਿਹੜੀ ਥਿਊਰੀ ਸਾਹਮਣੇ ਆਉਂਦੀ ਗਈ ਅਤੇ ਨੌ ਗੁਰੂ ਪਾਤਸ਼ਾਹ ਨੂੰ ਪ੍ਰੈਕਟੀਕਲ ਰੂਪ ਵਿੱਚ ਸਾਡੇ ਸਾਹਮਣੇ ਲਿਆਉਂਦੇ ਗਏ। ਲਿਖਿਆ ਹੋਇਆ ਸਾਰਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੀ। ਅਸੀਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀ, ਪਰ ਇਹ ਤਾਂ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ ਗੁਰਮੁਖ ਪਿਆਰਿਓ, ਕਿੱਥੇ 1756 ਅਤੇ ਕਿੱਥੇ 1569, ਕਿੱਥੇ 1699 ਅਤੇ ਕਿੱਥੇ 1569, ਕਿੱਥੇ 1569 ਨਨਕਾਣਾ ਸਾਹਿਬ ਸੀ, ਕਿੱਥੇ ਸਾਧ ਸੰਗਲ 1699 ਆਨੰਦਪੁਰ ਸਾਹਿਬ ਸੀ, ਕਿੰਨਾ ਗੈਬ ਸੀ ਵਿੱਚ ਦੋਵਾਂ ਦੇ। ਤੇ ਜਿਹੜੀ ਗੱਲ 200-250 ਸਾਲ ਪਹਿਲਾਂ ਨਨਕਾਣੇ ਸਾਹਿਬ ਵਿੱਚ ਕਹੀ ਗਈ, ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ। ਉਹੀ 1756 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਾਹਮਣੇ ਪ੍ਰੈਕਟੀਕਲ ਰੂਪ ਵਿੱਚ ਸਾਨੂੰ ਦਿਖਾ ਦਿੱਤੀ ਗਈ, ਜਿਹੜੀ 250 ਸਾਲ ਪਹਿਲਾਂ ਗੱਲ ਲਿਖੀ ਗਈ। ਉਸ ਤੋਂ ਬਾਅਦ ਸਾਧ ਸੰਗਤ ਗੁਰੂ ਅਮਰਦਾਸ ਜੀ ਨੇ ਲਿਖਿਆ, ਸਿੱਖੋ ਸਿੱਖੀ ਕੀ ਚੀਜ਼ ਹੈ, ਇਹ ਅੰਮ੍ਰਿਤ ਦੀ ਧਾਰ ਅਸਿੱਖੀ ਦਾ ਮਾਰਗ ਕੀ ਚੀਜ਼ ਹੈ। ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਲਿਖ ਗਏ ਸੀ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਲਾਨ ਕੀਤਾ, ਇਹ ਤਾਂ ਤੀਸਰੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਹੈ, ਇਹ ਗੁਰੂ ਨਾਨਕ ਦਾ ਮਾਰਗ, ਗੁਰੂ ਨਾਨਕ ਦੀ ਸਿੱਖੀ, ਖੰਨਿਓ ਤਿੱਖੀ ਵਾਲੋਂ ਨਿੱਕੀ, ਇਹ ਜਿਹੜਾ ਮਾਰਗ ਹੈ ਇਸ ਮਾਰਗ ਤੇ ਤੁਰਨ ਵਾਲੇ ਦਾ ਹੀ ਨਾਮ ਸਿੱਖ ਹੈ, ਉਹੀ ਗੁਰੂ ਦਾ ਪਿਆਰਾ ਹੋਵੇਗਾ। ਵਾਰੀ ਵਾਰੀ ਦਸਾਂ ਗੁਰੂਆਂ ਨੇ ਇਹੀ ਵਿਚਾਰ ਪ੍ਰਗਟ ਕੀਤੀ ਜੋ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਸਿੱਖਾਂ ਨੂੰ ਸੱਤ ਤੇ ਸਤਾ ਇੱਕੋ ਰੂਪ ਵਿੱਚ ਬਖਸ਼ ਦਿੱਤੇ। ਪਹਿਲਾਂ ਕਿਉਂ ਨਹੀਂ ਹੋ ਸਕੇ ਗੁਰਸਿੱਖ ਪਿਆਰਿਓ, ਕਿਉਂਕਿ ਸੱਤ ਚਾਨਣਾ ਹੈ, ਸਤਾ ਹਨੇਰਾ ਹੈ, ਦੋਵਾਂ ਦਾ ਮੇਲ ਨਹੀਂ ਹੈ, ਦੋਵੇਂ ਮਿਲ ਨਹੀਂ ਸੀ ਸਕਦੇ। ਸੱਤ ਜੋ ਹੈ ਰੋਸ਼ਨੀ ਹੈ, ਸਤਾ ਜਿਹੜੀ ਸ਼ਕਤੀ ਹੈ ਇਹ ਹਨੇਰਾ ਹੈ। ਸਤਾ ਦੀ ਸ਼ਕਤੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਤੋਂ ਵੱਡਾ ਹਨੇਰਾ ਸਤਾ ਵਿੱਚ ਕੀ ਹੋਵੇਗਾ, ਇਹ ਤੋਂ ਵੱਡਾ ਅਗਿਆਨਤਾ ਹੋਰ ਹਨੇਰਾ ਕੀ ਹੋਵੇਗਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਇਹ ਹੈ ਸਤਾ ਦੀ ਸ਼ਕਤੀ। ਪਰ ਜਿੱਥੇ ਸਤ ਦੀ ਸ਼ਕਤੀ ਹੈ ਉੱਥੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਕੋਡ ਆਨੰਦ, ਇਹ ਸਤ ਦੀ ਸ਼ਕਤੀ ਦਾ ਪ੍ਰਗਟਾਵਾ ਹੈ। ਜਿੱਥੇ ਸਤਾ ਦੀ ਸ਼ਕਤੀ ਹੈ ਉੱਥੇ ਗੁਰਮੁਖ ਪਿਆਰੇ ਸਵਾਰਥ ਹੈ, ਉੱਥੇ ਦੁਸ਼ਮਣੀ ਹੈ। ਜਿੱਥੇ ਸਵਾਰਥ ਹੋਵੇਗਾ ਖਿਮਾ ਕਰ ਲੈਣਾ, ਉੱਥੇ ਜ਼ਰੂਰ ਦੁਸ਼ਮਣੀ ਹੋਵੇਗੀ, ਕਿਉਂਕਿ ਜਿਸਨੇ ਤੇਰੇ ਸਵਾਰਥ ਵਿੱਚ ਰੁਕਾਵਟ ਪਾਈ ਉਹੀ ਤੇਰਾ ਦੁਸ਼ਮਣ, ਜਿਸਨੇ ਤੇਰੀ ਪਦਵੀ ਵਿੱਚ ਰੁਕਾਵਟ ਪਾਈ। ਸਤ ਦੀ ਸ਼ਕਤੀ ਹੈ ਜਿਹੜੀ, ਸਤ ਦੀ ਸ਼ਕਤੀ ਹੈ ਇਹ ਕੀ ਕਹਿੰਦੀ ਹੈ, ਗੁਰੂ ਨਾਨਕ ਦੇਵ ਨੇ ਆਖਿਆ ਸੀ ਸਤ ਦੀ ਸ਼ਕਤੀ ਬਾਬੇ ਬੁੱਢੇ ਨੂੰ, ਰਾਵੀ ਦੇ ਕੰਢੇ ਤੇ ਬਾਬਾ ਬੁੱਢਾ ਜੀ ਉਪਦੇਸ਼ ਸੁਣਦੇ ਸੁਣਦੇ ਇੱਕ ਦਿਨ ਬੇਨਤੀ ਕੀਤੀ ਕਿ ਸਤਿਗੁਰ ਤੂੰ ਪਹਿਲਾ ਗੁਰੂ ਹੈ ਜਿਹਨੇ ਆਪਣੇ ਸਿੱਖ ਨੂੰ ਸੰਸਾਰ ਨਾਲ ਮਿਲ ਕੇ ਚੱਲਣ ਦਾ ਹੁਕਮ ਦਿੱਤਾ ਹੈ, ਜਿਹਨੇ ਭਗਤੀ ਕਰਨੀ ਹੈ ਪਰ ਜੱਗ ਨਾਲ ਜੁੜ ਕੇ ਕਰਨ ਦਾ ਹੁਕਮ ਦਿੱਤਾ ਹੈ, ਗ੍ਰਿਸਤ ਜੀਵਨ ਬਖਸ਼ਿਆ ਤੋਂ ਟੁੱਟਣਾ ਨਹੀਂ ਦੱਸਿਆ, ਸਾਨੂੰ ਜੁੜਨਾ ਦੱਸਿਆ। ਪਰ ਦੁੱਖ ਦੀ ਗੱਲ ਤਾਂ ਇਹ ਹੁਣ ਕਹਿ ਦੇਣੀ ਚਾਹੀਦੀ ਹੈ ਵਿੱਚ ਨੂੰ, ਸਤਿਗੁਰ ਨਾਨਕ ਨੇ ਤਾਂ ਜੁੜਨਾ ਦੱਸਿਆ ਸੀ ਪਰ ਆਪਾਂ ਟੁੱਟਣਾ ਸਿੱਖ ਗਏ, ਅੱਜ ਕਹੇ ਆਖੋ ਸਤਨਾਮ, ਗੱਲ ਉਲਟ ਹੋ ਗਈ। ਉਹਨੇ ਤਾਂ ਜੁੜਨਾ ਦੱਸਿਆ ਸੀ, ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰ ਟੁੱਟਣਾ ਬੜਾ ਸੁਖਾਲਾ ਹੈ, ਸਿਆਣੇ ਬੈਠੇ ਹੋ ਟੁੱਟਣਾ ਤਾਂ ਬਹੁਤ ਸੁਖਾਲਾ ਹੈ, ਪਹਿਲਾਂ ਦਰਖਤ ਨੂੰ ਕੂਹਰ ਆਵੇਗਾ, ਫਿਰ ਉਹਨੂੰ ਅੰਬੀਆਂ ਬੈਠਣਗੀਆਂ, ਫਿਰ ਪਰਵਰਸ਼ ਹੋ ਕੇ ਅੰਬ ਬਣੇਗਾ, 5 ਮਹੀਨੇ ਲੱਗਣਗੇ ਨਾ ਤੇ ਟੁੱਟਣ ਨੂੰ ਤਾਂ 5 ਸੈਕਿੰਡ ਵੀ ਨਹੀਂ ਲੱਗਣੇ, ਅੱਜ ਖੇ ਆਖੋ ਸਤਨਾਮ, 5 ਸੈਕਿੰਡ ਲੱਗਣੇ ਕਿਤੇ ਟੁੱਟਣ ਨੂੰ। ਆਹ ਪ੍ਰੇਰਸ ਤੁਹਾਡੇ ਸਾਹਮਣੇ ਵੀਡੀਓ ਕੈਸਟ ਦਾ ਚੱਲ ਰਿਹਾ ਹੈ, ਕਿੰਨੇ ਮਕੈਨਿਕਾਂ ਨੇ ਇਹਨੂੰ ਟਾਂਕੇ ਲਾ ਲਾ ਕੇ ਪ੍ਰੇਰਸ ਪਾਰਟਸ ਇਕੱਠੇ ਕਰਕੇ, ਕਿੰਨੇ ਕੰਪਿਊਟਰਾਈਜ ਕਰ ਕਰਕੇ ਇਹਦੀ ਅਲਾਈਨਮੈਂਟ ਕੀਤੀ ਹੋਣੀ ਹੈ, ਇਹਨੂੰ ਐਡਜਸਟ ਕੀਤਾ ਹੋਣਾ, ਇਹਨੂੰ ਅਸੈਂਬਲ ਕੀਤਾ ਹੋਣਾ। ਪਰ ਜੇ ਤੋੜਨਾ ਹੋਵੇ ਗੁਰਸਿੱਖ ਪਿਆਰੇ ਫਿਰ ਤਾਂ 1 ਸੈਕਿੰਡ ਦੀ ਵੀ ਲੋੜ ਨਹੀਂ ਹੈ। ਟੁੱਟਣਾ ਬੜਾ ਸੁਖਾਲਾ ਹੈ, ਜੁੜਨਾ ਬੜਾ ਔਖਾ ਹੈ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋੜ ਦਾ ਫਾਰਮੂਲਾ ਕੀਤਾ, 4 ਧਰਮ ਸੰਸਾਰ ਵਿੱਚ ਵਿਚਰ ਸੀ ਉਦੋਂ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਤੇ ਗੁਰੂ ਨਾਨਕ ਦਾ ਫਾਰਮੂਲਾ ਅੱਜ ਤੱਕ ਕੋਈ ਅਰਥਮੈਟ ਪੜ੍ਹਿਆ ਤੁਹਾਡੇ ਵਿੱਚ ਬੈਠਾ ਹੋਵੇ, ਸਾਫ ਪੜ੍ਹਿਆ ਗਣਿਤ ਵਿਦਿਆ ਦਾ ਮਾਹਰ, ਉਹ ਮੰਨੂਗਾ ਕਿ 4 ਵਿੱਚ 1 ਜਮ੍ਹਾਂ ਕੀਤਿਆਂ 5 ਹੋਣਗੇ। ਇਹ ਤਾਂ ਦੂਜੀ ਜਮਾਤ ਦਾ ਮੁੰਡਾ ਵੀ ਜਾਣਦਾ ਹੈ, ਇਹ ਤਾਂ ਪਹਿਲੀ ਜਮਾਤ ਦਾ ਬੱਚਾ ਵੀ ਜਾਣਦਾ ਹੈ ਕਿ 2 ਵਿੱਚ 1 ਜਮ੍ਹਾਂ ਕਰੀਏ 3 ਹੋਣਗੇ, 4 ਵਿੱਚ 1 ਜਮ੍ਹਾਂ ਕਰੀਏ 5 ਹੋਣਗੇ। ਪਰ ਧੰਨ ਗੁਰੂ ਨਾਨਕ ਦਾ ਫਾਰਮੂਲਾ, ਧੰਨ ਗੁਰੂ ਨਾਨਕ ਦੀ ਵਿਦਿਆ, ਉਹਨਾਂ ਨੇ 4 ਪਹਿਲਾਂ ਸੀ, 1 ਪੈਦਾ ਕੀਤਾ ਸਿੱਖ, ਤੇ ਫਾਰਮੂਲਾ 1 ਦੇ ਹੀ ਬਰਾਬਰ ਰੱਖਿਆ, ਅੱਜ ਖੇ ਆਖੋ ਸਤਨਾਮ, 4 ਜਮ੍ਹਾਂ 1 5 ਨਹੀਂ ਹੋਏ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਗਣਿਤ ਵਿਦਿਆ ਲਿਖਦੇ ਨੇ, ਚਾਰਾਂ ਵਿੱਚੋਂ ਉਹਨੇ ਪੈਦਾ ਕੀਤਾ ਪੰਜਵਾਂ ਸਿੱਖ, ਪਰ ਪੰਜਵਾਂ ਨਹੀਂ ਆਖਿਆ, ਚਾਰ ਵਰਨ ਇੱਕ ਵਰਨ ਕਰਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਫਾਰਮੂਲਾ ਜੋੜਨਾ ਸੀ, ਪਰ ਜਿਹੜੀ ਸੱਤ ਦੀ ਸ਼ਕਤੀ ਹੈ ਇਹ ਜੋੜਦੀ ਹੈ। ਬਾਬਾ ਬੁੱਢਾ ਜੀ ਕਹਿੰਦੇ ਅਸੀਂ ਕਿਵੇਂ ਜੁੜਾਂਗੇ ਸੰਸਾਰ ਨਾਲ, ਸਤਿਗੁਰ ਇੱਥੇ ਬਹੁਤ ਸਾਤੋਂ ਛੋਟੇ ਮਿਲਣੇ ਨੇ, ਸਤਿਗੁਰ ਸਾਤੋਂ ਬਰਾਬਰ ਦੇ ਮਿਲਣੇ ਨੇ, ਬਹੁਤ ਇੱਥੋਂ ਸਾਤੋਂ ਵੱਡੇ ਮਿਲਣੇ ਨੇ। ਛੋਟੇ ਨਾਲ ਮਿਲਣ ਨੂੰ ਜੀ ਨਹੀਂ ਕਰਦਾ, ਬਰਾਬਰ ਦੇ ਨੂੰ ਜੀਵ ਬਰਾਬਰ ਮੰਨਦਾ ਨਹੀਂ ਹੈ। ਵੱਡੇ ਨੇ ਸਾਨੂੰ ਛੋਟੇ ਨੂੰ ਕੋਲ ਨਹੀਂ ਆਉਣ ਦੇਣਾ, ਪ੍ਰੋਬਲਮ ਹੋ ਗਈ ਨਾ, ਤਿੰਨਾਂ ਨਾਲ ਜੁੜਨਾ ਔਖਾ ਹੋ ਗਿਆ। ਜਿਹਨੂੰ ਤੂੰ ਆਪ ਤੋਂ ਛੋਟਾ ਸਮਝਦਾ ਹੈ ਉਹਦੇ ਕੋਲ ਤੇਰਾ ਜੀ ਨਹੀਂ ਕਰਨਾ ਕਿ ਮੈਂ ਛੋਟੇ ਕੋਲ ਜਾਵਾਂ, ਮੈਂ ਛੋਟੇ ਨੂੰ ਸੱਜਣ ਮਿੱਤਰ ਬਣਾਵਾਂ। ਉਹ ਤੇ ਤੇਰੀ ਵਿਚਾਰਧਾਰਾ ਦੇ ਵਿੱਚ ਨਹੀਂ ਹੈ। ਜਿਹੜਾ ਬਰਾਬਰ ਹੈ ਤੇਰੇ ਉਹਨੂੰ ਤੂੰ ਬਰਾਬਰ ਮੰਨਣਾ ਹੀ ਨਹੀਂ। ਕਿਹਨੂੰ ਬਰਾਬਰ ਮੰਨੇ ਆਪਾਂ ਨੇ, ਜਿੰਨੇ ਕੁ ਆਪਾਂ ਬੈਠੇ ਮੈਂ ਚੰਗਾ ਹੈ ਉਹਦੇ ਵਿੱਚ ਤਾਂ ਫਲਾਣਾ ਗੁਣ ਨਹੀਂ ਹੈ। ਕੀ ਹੋ ਗਿਆ ਜੇ ਕਾਰ ਮੇਰੇ ਨਾਲ ਦੀ ਹੈ ਉਹਨੂੰ ਚਲਾਉਣੀ ਨਹੀਂ ਆਉਂਦੀ, ਅੱਜ ਖੇ ਆਖੋ ਸਤ ਨਾ, ਉਹਨੇ ਕਦੇ ਮਾਰ ਲੈਣੀ ਹੈ, ਘਰੇ ਬੈਠਾ ਫਾਰਮੂਲਾ ਬਣਾ ਲੂਗਾ। ਕੀ ਹੋਇਆ ਜੇ ਮੇਰੇ ਨਾਲ ਦੀ ਮਰਸਰੀ ਲੈਣੀ, ਉਹ ਤਾਂ ਕਿਹੜਾ ਚੱਲਣੀ ਹੈ। ਬਰਾਬਰ ਦੇ ਨੂੰ ਵੀ ਬਰਾਬਰ ਮੰਨਣ ਦੀ ਹਿੰਮਤ ਸਾਡੇ ਵਿੱਚ ਨਹੀਂ ਹੈ, ਤੇ ਜਿਹੜਾ ਸਾਤੋਂ ਵੱਡਾ ਹੈ ਉਹ ਵੱਡੇ ਨੇ ਸਾਨੂੰ ਨੇੜੇ ਨਹੀਂ ਆਉਣ ਦੇਣਾ। ਦੱਸੋ ਮਿਲਾਂਗੇ ਕਿਵੇਂ ਭਾਈ, ਤਿੰਨਾਂ ਦੇ ਨਾਲ ਰਹਿ ਗਏ ਨਾ ਇਕੱਲੇ ਦੇ ਇਕੱਲੇ। ਛੋਟਾ ਕੋ ਤੇਰਾ ਜਾਣ ਨੂੰ ਨਹੀਂ ਜੀ ਕਰਦਾ, ਬਰਾਬਰ ਤੂੰ ਕਿਸੇ ਨੂੰ ਮੰਨਣਾ ਨਹੀਂ, ਵੱਡੇ ਨੇ ਤੈਨੂੰ ਕੋਲ ਨਹੀਂ ਆਉਣ ਦੇਣਾ ਤੇ ਰਹਿ ਗਿਆ ਨਾ ਇਕੱਲਾ। ਤੇ ਸਤਿਗੁਰ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ ਕੋਈ ਐਸਾ ਫਾਰਮੂਲਾ ਦੱਸੋ ਤਿੰਨਾਂ ਨੂੰ ਮਿਲ ਜਾਈਏ, ਕਿਵੇਂ ਮਿਲ ਕੇ ਚੱਲੀਏ। ਸੱਤ ਦੀ ਜਿਹੜੀ ਸ਼ਕਤੀ ਹੈ, ਧਰਮ ਦੀ ਜਿਹੜੀ ਸ਼ਕਤੀ ਹੈ, ਉਹ ਮਿਲਾਪ ਦੱਸਦੀ ਹੈ, ਉਹ ਜੋੜ ਦੱਸਦੀ ਹੈ, ਉਹ ਏਕਾ ਦੱਸਦੀ ਹੈ, ਉਹ ਸਾਧ ਸੰਗਤ ਮਿਲਣਾ ਦੱਸਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ ਮੇਰੇ ਸਿੱਖ ਨੂੰ ਕੋਈ ਛੋਟਾ ਮਿਲੇ, ਗਰੀਬ ਮਿਲੇ, ਅਦਨਾ ਮਿਲੇ, ਕਮਜ਼ੋਰ ਮਿਲੇ, ਭਿਖਾਰੀ ਮਿਲੇ, ਉਹਦੇ ਮਿਲਦੇ ਸਾਰ ਪਰਮੇਸ਼ਰ ਅੱਗੇ ਮੇਰਾ ਸਿੱਖ ਅਰਦਾਸ ਕਰੇ ਕਿ ਹੇ ਵਾਹਿਗੁਰੂ ਕਿਰਪਾ ਕਰ ਇਹਨੂੰ ਮੇਰੇ ਵਰਗਾ ਬਣਾ ਦੇ। ਅੱਜ ਕਹੇ ਆਖੋ ਸਤ, ਇਹ ਹੈ ਸਤ, ਇਹ ਹੈ ਸਤ ਦੀ ਸ਼ਕਤੀ, ਇਹ ਹੈ ਧਰਮ ਦੀ ਸ਼ਕਤੀ। ਜੇ ਕੋਈ ਅਦਨਾ ਗਰੀਬ ਤੇ ਤੋਂ ਕਮਜ਼ੋਰ ਮਿਲਦਾ ਹੈ ਅਰਦਾਸ ਕਰ ਵਾਹਿਗੁਰੂ ਇਹਨੂੰ ਮੇਰੇ ਵਰਗਾ ਬਣਾ ਦੇ। ਇਹ ਸਤ ਕਹਿੰਦਾ, ਸਤਾ ਨਹੀਂ ਕਹਿੰਦੀ, ਸਤਾ ਦੀ ਝਾਕੀ ਅੱਗੇ ਆਵੇਗੀ। ਸਤ ਕਹਿੰਦਾ ਜਿਤਨੇ ਗਰੀਬ ਹਨ, ਜਿਤਨੇ ਛੋਟੇ ਹਨ, ਹੇ ਵਾਹਿਗੁਰੂ ਮੇਰੇ ਤਲ ਤੇ ਲਿਆ ਦੇ, ਇਹਨਾਂ ਨੂੰ ਮੇਰੀਆਂ ਵਰਗੀਆਂ ਦਾਤਾਂ ਇਹਨਾਂ ਨੂੰ ਦੇ ਦੇ, ਮੇਰੇ ਵਰਗਾ ਬਣਾ ਦੇ। ਤੇ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਬਰਾਬਰ ਦਾ ਮਿਲ ਜਾਵੇ ਫਿਰ ਮੇਰੇ ਸਿੱਖ ਨੇ ਕੀ ਕਹਿਣਾ, ਫਿਰ ਮੇਰੇ ਸਿੱਖ ਨੇ ਕੀ ਸੋਚਣਾ, ਫਿਰ ਮੇਰਾ ਸਿੱਖ ਵਾਹਿਗੁਰੂ ਨੂੰ ਅਰਦਾਸ ਕਰੇ ਵਾਹਿਗੁਰੂ ਤੂੰ ਇਹਨੂੰ ਮੇਰੇ ਵਰਗਾ ਤਾਂ ਬਣਾਇਆ, ਮੈਥੋਂ ਵੀ ਉੱਚਾ ਬਣਾ ਦੇ। ਅੱਜ ਖੇ ਆਖੋ ਸਤ, ਅੱਜ ਕਹਿੰਦੇ ਸਾਡਾ ਸੱਚਾ ਧਰਮ ਹੈ, ਅੱਜ ਅਸੀਂ ਮੰਨਦੇ ਹਾਂ ਸਾਡਾ ਸਤ ਧਰਮ ਹੈ। ਕੀ ਸਤ ਧਰਮ ਦੇ ਗੁਣ ਸਾਡੇ ਵਿੱਚ ਹੈਗੇ? ਆਪੋ ਆਪਣੇ ਹਿਰਦੇ ਵਿੱਚ ਝਾਤੀ ਮਾਰੋ, ਕਦੇ ਆਪ ਤੋਂ ਛੋਟੇ ਬਾਬ ਤਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਮੇਰੇ ਬਰਾਬਰ ਦਾ ਬਣ ਜਾਵੇ? ਕਦੇ ਬਰਾਬਰ ਦੇ ਬਾਬਤ ਸੋਚਿਆ ਆਪਾਂ ਨੇ ਕਿ ਮੈਥੋਂ ਉੱਚਾ ਹੋ ਜਾਵੇ? ਸਤ ਤਾਂ ਕਹਿੰਦਾ ਆਪਣੇ ਛੋਟੇ ਨੂੰ ਬਰਾਬਰ ਲਿਆ, ਬਰਾਬਰ ਦੇ ਨੂੰ ਉੱਚਾ ਚੁੱਕ, ਤੇ ਜੇ ਤੈਥੋਂ ਕੋਈ ਵੱਡਾ ਮਿਲੇ, ਤੈਥੋਂ ਸ਼ਕਤੀਸ਼ਾਲੀ ਮਿਲੇ, ਤੈਥੋਂ ਵੱਡਾ ਗੁਣੀ ਗਿਆਨੀ ਮਿਲੇ, ਉਹਦੇ ਬਾਬਤ ਸਿੱਖ ਨੇ ਕੀ ਅਰਦਾਸ ਕਰਨੀ ਹੈ? ਉਹਦੇ ਮਿਲਦੇ ਹੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਜੇ ਮੇਰੇ ਸਿੱਖ ਨੂੰ ਕੋਈ ਆਪ ਤੋਂ ਚੰਗਾ ਮਿਲਦਾ, ਆਪ ਤੋਂ ਨੇਕ ਮਿਲਦਾ, ਆਪ ਤੋਂ ਵਿਦਵਾਨ ਮਿਲਦਾ, ਤਾਂ ਮੇਰਾ ਸਿੱਖ ਵਾਹਿਗੁਰੂ ਦਾ ਸ਼ੁਕਰ ਕਰੇ ਕਿ ਅਕਾਲ ਪੁਰਖ ਤੇਰਾ ਸ਼ੁਕਰ ਹੈ ਤੂੰ ਮੈਥੋਂ ਚੰਗੇ ਦੇ ਦਰਸ਼ਨ ਕਰਾਏ ਹੈ। ਅੱਜ ਕਹੇ ਆਖੋ ਸਤ, ਇਹ ਸਤ ਦੀ ਵਿਚਾਰ, ਇਹ ਸਤ ਦੀ ਸ਼ਕਤੀ। ਅੱਜ ਆਪਾਂ ਨੇ ਝਾਤੀ ਮਾਰਨੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਕਿੱਥੋਂ ਆਰੰਭ ਕੀਤੀ ਸੀ? ਇਸ ਬੁਨਿਆਦੀ ਤੱਤਾਂ ਤੋਂ, ਪਰ ਉਪਕਾਰ ਸਰਬੱਤ ਕਾ ਭਲਾ, ਤੇ ਹੱਥ ਬੰਨ ਕੇ ਮੱਥਾ ਟੇਕ ਦੇਣਾ ਸਰਬੱਤ ਕਾ ਭਲਾ, ਕਿਵੇਂ ਕਰੋਗੇ ਸਰਬੱਤ ਕਾ ਭਲਾ? ਕਦੇ ਸੋਚਿਆ ਵੀ ਸਰਬੱਤ ਕਾ ਭਲਾ ਹੋਵੇਗਾ ਕਿਵੇਂ? ਹੱਥ ਬੰਨ ਕੇ ਮੱਥਾ ਟੇਕਣ ਨਾਲ ਆਹ ਫੂਰ ਫਾਰਮੂਲਾ ਸੀ ਸਰਬੱਤ ਕਾ ਭਲਾ। ਆਪ ਤੋਂ ਛੋਟਾ ਮਿਲੇ ਉਹਨੂੰ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰੋ, ਆਪ ਤੋਂ ਬਰਾਬਰ ਮਿਲੇ ਉਹਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ। ਪਰ ਸਾਡੀ ਈਰਖਾ ਸਾਡੀ ਦੁਆਇਸ਼ ਸਤ ਨੂੰ ਛੱਡ ਕੇ ਸਤਾ ਦੇ ਪੰਜੇ ਵਿੱਚ ਇਸ ਤਰ੍ਹਾਂ ਆ ਗਈ ਤਾਂ ਗੁਰਮੁਖ ਪਿਆਰੇ ਕੋਈ ਅਦਨਾ ਗਰੀਬ ਨਾ, ਬਿਲਕਦਾ ਬਿਲਕਦਾ
ਪਾਰਵਤੀ ਤੇ ਸ਼ਿਵਜੀ ਤੁਰੇ ਜਾਂਦੇ ਸੀ, ਧਰਤੀ ਤੇ ਭੁੱਖਾ ਰੁੜ ਰਿਹਾ ਸੀ। ਪਾਰਵਤੀ ਭੋਲੇਨਾਥ ਨੂੰ ਕਹਿੰਦੀ, ਬਖਸ਼ ਦੇ ਇਹਨੂੰ ਕੋਈ ਦਾਤਾ, ਇਹ ਵੀ ਬੰਦਾ ਹੈ। ਭੋਲੇਨਾਥ ਕਹਿੰਦੇ, ਤੇ ਸਾਂਭ ਨਹੀਂ ਹੋਣੀ ਆ, ਜੇ ਸਾਂਭਣ ਜੋਗਾ ਹੁੰਦਾ ਤਾਂ ਪਰਮਾਤਮਾ ਹੀ ਦੇ ਦਿੰਦਾ, ਖੇ ਆਖੋ ਸਤਨਾਮ, ਇਹ ਤਾਂ ਸਾਂਭ ਨਹੀਂ ਹੋਣੀ ਆ। ਪਰ ਸਾਧ ਸੰਗਤ ਤੇਰੇ ਆਗਾ ਉਹ ਨਹੀਂ ਹੱਟੀ, ਕਹਿੰਦੀ ਬਖਸ਼ ਨੂੰ ਦਾਤਾ। ਸੰਖ ਦੇ ਦਿੱਤਾ, ਕਹਿੰਦੇ ਸ਼ਿਵ ਜੀ ਨੇ ਸੰਖ, ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਘਰ ਬਜਾ ਲੇ ਕਾਲੀ ਨੂੰ, ਜਿਹੜੀ ਚੀਜ਼ ਮੰਗੇਗਾ ਉਹੀ ਪ੍ਰਾਪਤ ਹੋ ਜੂਗੀ। ਤੇ ਸ਼ਿਵਜੀ ਭਗਵਾਨ ਨੇ ਜਿੱਥੇ ਡਾਕਟਰ ਦਵਾਈ ਦਿੰਦਾ ਹੁੰਦਾ ਨਾ, ਉੱਥੇ ਨਾਲ ਇਹ ਵੀ ਕਹਿੰਦਾ ਹੁੰਦਾ ਵੀ ਫਲਾਣੀ ਚੀਜ਼ ਖਾਣੀ ਨਹੀਂ, ਪ੍ਰਵੈਨਸ਼ਨ ਵੀ ਤਾਂ ਦੱਸਦਾ ਹੈ, ਉਹਦਾ ਬਚਾਅ ਵੀ ਤਾਂ ਦੱਸਦਾ ਹੈ। ਸ਼ਿਵਜੀ ਭਗਵਾਨ ਕਹਿੰਦੇ ਨੂੰ ਦਵਾਈ ਤਾਂ ਦੇ ਦਿੱਤੀ, ਇਹਨੂੰ ਬਚਾਅ ਵੀ ਦੱਸਦੀ ਵੀ ਬਚੂਗਾ ਕਿਵੇਂ, ਦਾਤਾਂ ਤਾਂ ਦੇ ਦਿੱਤੀਆਂ। ਸ਼ਿਵਜੀ ਭਗਵਾਨ ਕਹਿੰਦੇ, ਸ਼ਰਤ ਇੱਕ ਹੈ ਵੀ ਜਦ ਸੰਖ ਵਜਾ ਕੇ ਕੋਈ ਚੀਜ਼ ਮੰਗੇਗਾ ਨਾ, ਜਿਹੜੀ ਚੀਜ਼ ਤੂੰ ਮੰਗੇਗਾ ਇੱਕ, ਗੁਆਂਢੀਆਂ ਨੂੰ ਮਿਲਣਗੀਆਂ ਦੋ, ਇਹ ਸ਼ਰਤ ਹੈ ਨਾਲ, ਇਹ ਸ਼ਰਤ ਹੈ ਸੰਖ ਦੀ ਵੀ ਤੂੰ ਇੱਕ ਪੁੱਤ ਮੰਗੇਗਾ ਗੁਆਂਢੀਆਂ ਦਾ ਦੋ ਹੋਣਗੇ, ਤੂੰ ਇੱਕ ਮਹਿਸ ਮੰਗੇਗਾ ਉਹਨਾਂ ਦਾ ਦੋ। ਕਹਿੰਦੇ ਜੀ ਮੈਨੂੰ ਕਿਆ ਵਿਗਾੜ ਹੈ ਹੋਣ ਦਿਓ, ਉਦੋਂ ਤਾਂ ਕਹਿਤਾ, ਇੱਥੇ ਆਪਾਂ ਵੀ ਕਹਿ ਦਿੰਦੇ ਸਰਬੱਤ ਕਾ ਭਲਾ, ਇੱਥੇ ਤਾਂ ਆਪਾਂ ਵੀ ਕਹਿ ਦਿੰਦੇ ਵੀ ਸਰਬੱਤ ਕਾ ਭਲਾ ਹੈਗਾ ਜੀ, ਅਸੀਂ ਮੱਥਾ ਟੇਕਦੇ ਤੈਨੂੰ ਕਹਿੰਦੇ ਸਰਬੱਤ ਕਾ ਭਲਾ। ਉਹਨੇ ਸ਼ਿਵ ਜੀ ਨੂੰ ਕਹਿਤਾ ਮੱਥਾ ਟੇਕ ਕੇ, ਠੀਕ ਹੈ ਜੀ ਹੋਣ ਦਿਓ। ਪਰ ਹੁਣ ਗਿਆ ਗੁਰਮੁਖ ਪਿਆਰੇ, ਇੱਕ ਪੁੱਤ ਮੰਨਿਆ ਗੁਆਂਢੀਆਂ ਦੇ ਦੋ ਦੋ ਹੋ ਗਏ, ਇੱਕ ਮੈਸ ਮੰਗੀ ਉਹਦੇ ਦੋ ਦੋ, ਖੂਹ ਲੱਗ ਗਏ, ਸਭ ਕੁਝ ਹੋ ਗਿਆ, ਮਕਾਨ ਪੈ ਗਏ, ਇੱਕ ਬੋਰੀ ਆਟੇ ਦੇ ਮੰਗੇ ਗੁਆਂਢੀਆਂ ਦੇ ਦੋ ਆਉਣ, ਜਦੋਂ ਚੱਲ ਪਿਆ ਨਾ ਕੰਮ, ਫਿਰ ਸੋਚਣ ਲੱਗਿਆ ਉਹ ਸੰਖ ਲਿਆਂਦਾ ਮੈਂ ਤੇ ਫਾਇਦਾ ਖੱਟ ਕੇ ਗੁਆਢੀ, ਇਹ ਤਾਂ ਕੰਮ ਗੜਬੜ ਹੋ ਗਈ, ਇਹ ਤਾਂ ਗੜਬੜ ਹੋ ਗਈ ਕੰਮ ਦੀ। ਤੇ ਫਿਰ ਸਾਧ ਸੰਗਤ ਗਲਤ ਗੱਲ ਸੋਚ ਲੈਣੀ ਖਾਤਰ ਕਿਹੜਾ ਕੋਈ ਵਿਆਕਰਨ ਪੜ੍ਹਨਾ ਪੈਂਦਾ, ਗਲਤ ਕੰਮ ਕਰਨ ਖਾਤਰ ਕਿਹੜਾ ਵਿਚਾਰ ਸਾਗਰ ਪੜ੍ਹਨ ਦੀ ਲੋੜ ਹੈ। ਗਾਲਾਂ ਤਾਂ ਸਟੇਜ ਤੇ ਕਿਸੇ ਨੂੰ ਕੱਢ ਲਓ, ਬੁਰਾ ਤਾਂ ਸਟੇਜ ਤੇ ਕਿਸੇ ਨੂੰ ਕਹਿ ਲਓ, ਪਰ ਕਿਸੇ ਨੂੰ ਚੰਗਾ ਕਹਿਣ ਖਾਤਰ ਕੁਝ ਸਿੱਖਣਾ ਪਊਗਾ, ਕਿਸੇ ਦੀ ਵਡਿਆਈ ਕਰਨ ਖਾਤਰ ਕੁਝ ਗ੍ਰੰਥ ਪੜ੍ਹਨੇ ਪੈਣਗੇ। ਗੁਰਮੁਖ ਪਿਆਰੇ ਉਹ ਸੋਚ ਲਈ ਸਕੀਮ, ਸੰਖ ਵਜਾ ਕੇ ਕਹਿੰਦਾ ਹੇ ਭਗਵਾਨ ਮੇਰੀ ਪਰਿਵਾਰ ਦੀ ਤੇ ਮੇਰੀ ਇੱਕ ਇੱਕ ਅੱਖ ਫੁੱਟ ਜਾਵੇ, ਗੁਆਂਢੀਆਂ ਦੀਆਂ ਦੋਵੇਂ ਸਾਫ, ਅਜਖੇ ਆਖੋ ਦੋਵੇਂ ਸਾਫ ਗੁਆਂਢੀਆਂ ਦੀ, ਜਦੋਂ ਦੋਵੇਂ ਸਾਫ ਹੋ ਗਈਆਂ ਸੰਖ ਮੋਹਰ ਵਜਾਤਾ, ਕਹਿੰਦਾ ਹੁਣ ਭਗਵਾਨ ਮੇਰੇ ਦਰਵਾਜ਼ੇ ਚ ਇੱਕ ਖੂਹ ਲੱਗ ਜਾਵੇ, ਗੁਆਂਢੀਆਂ ਦੇ ਦੋ ਲੱਗ ਗਏ, ਜਿਹੜਾ ਗੁਆਂਢੀ ਨਿਕਲੇ ਖੂਹ ਦੇ ਵਿੱਚ, ਅਜਖੇ ਆਖੋ ਸਤਨਾਮ। ਇਹ ਸਤ ਗੁਰਮੁਖ ਪਿਆਰੇ, ਸਤ ਤੇ ਸਤਾ ਸਮਝਣੀ ਹੈ ਗੱਲ, ਇਹੀ ਵਿਚਾਰ ਅੱਜ ਸਾਡੇ ਮੌਜੂਦਾ ਸਮੇਂ ਦੇ ਨਾਲ ਚੱਲ ਰਹੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਤ ਦੀ ਸਤਾ ਬਖਸ਼ੀ ਸੀ, ਸੱਤ ਵਿੱਚੋਂ ਰਾਜ ਬਖਸ਼ਿਆ ਸੀ, ਰਾਜ ਯੋਗ ਬਖਸ਼ਿਆ ਸੀ, ਪਰ ਜਿਸ ਰਾਜ ਵਿੱਚ ਜਿਸ ਸ਼ਕਤੀ ਵਿੱਚ ਸੱਤ ਨਹੀਂ ਹੈ, ਉਹ ਫਿਰ ਆਹ ਗੁਆਂਢੀਆਂ ਨਾਲ ਹਾਲ ਹੁੰਦਾ ਹੈ। ਪਹਿਲਾਂ ਆਪ ਕਾਣੇ ਹੋ, ਗੁਆਂਢੀਆਂ ਨੂੰ ਅੰਨੇ ਕਰੋ, ਫਿਰ ਆਪਣੇ ਦਰਵਾਜ਼ੇ 'ਚ ਖੂਹ ਲਾਓ, ਤੇ ਫਿਰ ਖਾਤਾ ਦੂਏ ਦੇ ਗੁਆਂਢੀ ਦੇ ਦੋ ਪੱਟੋ। ਇਹ ਕਿਸ ਸ਼ਕਤੀ ਦਾ ਪ੍ਰਟਾਵਾ ਹੈ? ਜੋ ਕੇਵਲ ਸ਼ਕਤੀ ਹੈ ਉੱਥੇ ਸੱਤ ਨਹੀਂ ਹੈ, ਅਜਿਹੇ ਆਖੋ ਸਤਨਾਮ। ਤੇ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖ ਦੀ ਨੀਂਹ ਰੱਖੀ ਕਿ ਜਿਹੜਾ ਤੈਥੋਂ ਗਰੀਬ ਦਿਖਦਾ ਹੈ, ਜਿਹੜਾ ਤੇਰੇ ਬਰਾਬਰ ਦਿਖਦਾ ਹੈ, ਉਹਨੂੰ ਉੱਚਾ ਚੁੱਕਣ ਦੀ ਕਿਰਿਆ ਕਰ। ਇਹ ਹੈ ਸੱਤ ਦੀ ਵਿਚਾਰ, ਇਹ ਹੈ ਧਰਮ ਦੀ ਵਿਚਾਰ। ਤੇ ਸਤਾ ਦੀ ਵਿਚਾਰ ਕੀ ਹੈ ਗੁਰਮੁਖ ਪਿਆਰਿਓ? ਸਤਾ ਹੈ ਤਮੋ ਗੁਣ, ਸਤ ਹੈ ਰਜੋ ਤੇ ਸਤੋ ਗੁਣ। ਤਮੋ ਗੁਣ ਜਿਹੜਾ ਹੈ ਉਹ ਸਤਾ ਵਿੱਚ ਆਉਂਦਾ ਹੈ। ਤਮੋ ਗੁਣ ਕਿਹੜਾ ਗੁਣ ਹੈ? ਉਹ ਤਮੋ ਗੁਣ ਜਿਹੜਾ ਪੋਲੀਟੀਕਲ ਗੁਣ ਕਹਿ ਲਓ, ਸਿਆਸੀ ਗੁਣ ਕਹਿ ਲਓ, ਸਿਆਸਤ ਦਾ ਇੱਕੋ ਕੰਮ ਹੁੰਦਾ ਹੈ ਕਿ ਜਿਹੜਾ ਮੇਰੇ ਪਿੱਛੇ ਤੁਰਿਆ ਆਉਂਦਾ ਹੈ ਨਾ ਪਿੱਛੇ, ਉਹਨੂੰ ਵਾੜ ਕਰਨੀ ਹੈ ਕਿ ਉਹਦਾ ਤੁਰਨਾ ਬੰਦ ਹੋ ਜਾਵੇ। ਜਿਹੜਾ ਸਿਆਸੀ ਆਦਮੀ ਦੇ ਪਿੱਛੇ ਉਹਦੇ ਕੋਲ ਨੂੰ ਆਉਣ ਜੋਗਾ ਬਣਦਾ ਹੈ ਨਾ, ਸਿਆਸੀ ਆਦਮੀ ਸਤਾ ਦਾ ਧਾਰੀ ਸੋਚੂਗਾ ਕਿ ਵਾੜ ਕਰਾ, ਉਹ ਤੁਰਨਾ ਬੰਦ ਕਰ ਦਵਾਂ ਉਹਦਾ। ਤੇ ਦੂਜੀ ਗੱਲ, ਜਿਹੜਾ ਮੂਹਰੇ ਲੰਘਿਆ ਹੋਇਆ ਪਹਿਲਾਂ ਗਾਹਾਂ, ਉਹਦੇ ਖਾਤਰ ਸਤਾ ਦੇ ਧਾਰੀ ਨੇ ਕੀ ਸੋਚਣਾ ਕਿ ਉੱਥੇ ਮੈਂ ਜਾਣਾ, ਮੈਂ ਤਾਂ ਜਾਵਾਂਗਾ ਜੇ ਉਹਨੂੰ ਖਿੱਚ ਕੇ ਪਿੱਛੇ ਕਰਾਂਗਾ, ਅਜਿਹੇ ਆਖੋ ਸਤਨਾਮ। ਜਦ ਤੱਕ ਉਹ ਗਾਹਾਂ ਤਾਂ ਮੈਂ ਕਿਵੇਂ ਜਾਵਾਂਗਾ? ਇਹ ਹੈ ਸਤਾ। ਪਹਿਲੀ ਵਿਚਾਰ ਤੁਹਾਨੂੰ ਦੱਸੀ ਸੀ ਸਤ ਦੀ, ਜਿਹੜਾ ਸਤਾ ਸ਼ਕਤੀ ਦਾ ਮਾਲਕ ਹੈ ਉਹ ਪਿਛਲੇ ਨੂੰ ਆਉਣ ਤੋਂ ਰੋਕਦਾ ਹੈ, ਅੱਗੇ ਲੰਘੇ ਹੋਏ ਨੂੰ ਪਿੱਛੇ ਖਿੱਚਦਾ ਹੈ। ਜੇ ਉਹਨੂੰ ਪਿੱਛੇ ਨਾ ਲਿਆਂਦਾ ਤਾਂ ਉਹਦਾ ਟਿਕਟ ਮੈਨੂੰ ਕਿੱਥੇ ਮਿਲੂਗਾ, ਉਹਦੀ ਕੁਰਸੀ ਮੈਨੂੰ ਕਿੱਥੇ ਮਿਲੂਗੀ? ਪਰ ਦੁੱਖ ਦੀ ਗੱਲ, ਇਹ ਗੱਲ ਸਿਆਸਤ ਵਿੱਚ ਤਾਂ ਹੁੰਦੀ ਸੀ, ਇਹ ਗੱਲ ਅੱਜ ਧਰਮ ਵਿੱਚ ਵੀ ਆ ਗਈ, ਅਜਿਹੇ ਆਖੋ ਸਤਨਾਮ। ਇਹ ਅੱਜ ਧਾਰਮਿਕ ਅਵਸਥਾ ਵਿੱਚ ਵੀ ਆ ਗਈ, ਪਿਛਲੇ ਨੂੰ ਅੱਗੇ ਆਉਣ ਨਹੀਂ ਦੇਣਾ, ਅੱਗੇ ਲੰਘੇ ਨੂੰ ਅੱਗੇ ਤੁਰ ਨਹੀਂ ਦੇਣਾ ਕਿਉਂਕਿ ਉੱਥੇ ਮੈਂ ਜਾਣਾ। ਧੰਨ ਗੁਰੂ ਨਾਨਕ ਦੇ ਮਤ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਵਿਚਾਰ ਸਾਡੇ ਵਿੱਚੋਂ ਕੱਢੀ ਸੀ। ਸਿੱਖ ਸਤਾ ਰੱਖਣੀ ਹੈ, ਸ਼ਕਤੀ ਰੱਖਣੀ ਹੈ, ਪਰ ਰੱਖਣੀ ਹੈ ਸੱਤ ਦੇ ਅਧੀਨ, ਰੱਖਣੀ ਹੈ ਸੱਚ ਦੇ ਅਧੀਨ, ਰੱਖਣੀ ਹੈ ਧਰਮ ਦੇ ਅਧੀਨ। ਖਿਮਾ ਕਰਨੀ ਕਿਤੇ ਭੁੱਲ ਨਾ ਜਾਇਓ, ਪੰਜਵੇਂ ਪਾਤਸ਼ਾਹ ਅਕਾਲ ਤਖ਼ਤ ਨਹੀਂ ਸੀ ਬਣਾ ਸਕਦੇ। ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਛੇਵੇਂ ਪਾਤਸ਼ਾਹ ਨਾਲੋਂ ਕਿੱਡੀ ਵੱਡੀ ਹੈ। ਛੇਵੇਂ ਪਾਤਸ਼ਾਹ ਜੀ ਨੇ ਜੰਗ ਲੜੇ, ਪਰ ਤਤੀਆਂ ਤਵੀਆਂ ਤੇ ਤਾਂ ਗੁਰੂ ਅਰਜਨ ਦੇਵ ਬੈਠੇ ਹੈ। ਅਜਿਹੇ ਆਖੋ ਸਤਨਾਮ, ਬਹੁਤ ਵੱਡੀ ਕੁਰਬਾਨੀ ਹੈ। ਹਰਿਮੰਦਰ ਸਾਹਿਬ ਕੇਂਦਰਿਤ ਕਰਨਾ ਸਿੱਖ ਧਰਮ ਦਾ, ਇਹ ਤਾਂ ਗੁਰੂ ਅਰਜਨ ਦੇਵ ਦੀ ਕੁਰਬਾਨੀ ਹੈ, ਗੁਰੂ ਅਰਜਨ ਦੇਵ ਜੀ ਦੀ ਦੇਣ ਹੈ ਕਿ ਅੱਜ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ। ਬਹੁਤ ਵੱਡੀ ਕੁਰਬਾਨੀ ਉਹਨਾਂ ਦੀ, ਏਡੇ ਵੱਡੇ ਕੰਮ ਕਰ ਸਕਦੇ ਨੇ ਉਹ, ਕੀ ਉਹ ਅਕਾਲ ਤਖ਼ਤ ਨਹੀਂ ਸੀ ਬਣਾ ਸਕਦੇ? ਕੀ ਅਕਾਲ ਤਖ਼ਤ ਦੀ ਰਚਨਾ ਨਹੀਂ ਸੀ ਕਰ ਸਕਦੇ? ਕਰ ਸਕਦੇ ਸੀ। ਸਾਧ ਸੰਗਤ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ, ਪਰ ਕੀਤੀ ਕਿੱਥੇ? ਅਕਾਲ ਤਖ਼ਤ ਸਿੱਖ ਜਗਤ ਦਾ ਸਤਾ ਦਾ ਕੇਂਦਰ ਹੈ, ਕਿਉਂਕਿ ਅਕਾਲ ਤਖ਼ਤ ਹੈ। ਅਕਾਲ ਜੀ ਨਹੀਂ ਸਤਾ ਕਿਹਦੇ ਵਿੱਚ ਹੋਵੇਗੀ? ਇੱਥੇ ਤਾਂ ਤਹਿਸੀਲਦਾਰ ਦੀ ਕੁਰਸੀ ਵਿੱਚ ਬਥੇਰੀ ਸ਼ਕਤੀ ਹੈ, ਡੀਐਮ ਦੀ ਕੁਰਸੀ ਵਿੱਚ ਬਥੇਰੀ ਸ਼ਕਤੀ ਹੈ, ਪਰ ਅਕਾਲ ਤਖ਼ਤ ਅਕਾਲ ਪੁਰਖ ਦਾ ਸਿੰਘਾਸਨ ਹੈ। ਅਜਿਹੇ ਆਖੋ ਸਤਨਾਮ, ਉਹ ਸ਼ਕਤੀ ਸਤਾ ਦਾ ਲਖਾਇਕ ਹੈ, ਪਰ ਉਸ ਸਤਾ ਨੂੰ ਰੱਖਿਆ ਕਿੱਥੇ? ਛੇਵੇਂ ਪਾਤਸ਼ਾਹ ਜੀ ਨੇ ਸੱਤ ਦੇ ਚਰਨਾਂ ਵਿੱਚ, ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ। ਅਜਿਹੇ ਆਖੋ ਸਤਨਾਮ, ਦਰਵਾਜ਼ੇ ਤੇ ਕੌਣ ਖੜਦਾ ਹੁੰਦਾ? ਸੇਵਾਦਾਰ, ਸੇਵਾਦਾਰ ਖੜਦਾ ਨੇ ਦਰਵਾਜ਼ੇ ਤੇ। ਅਕਾਲ ਤਖ਼ਤ ਸਾਹਿਬ ਖੜਾ ਕੀਤਾ ਹਰਿਮੰਦਰ ਸਾਹਿਬ ਦਾ ਦਰ ਦੇ ਉੱਤੇ, ਦਰਵਾਜ਼ੇ ਦੇ ਉੱਤੇ। ਜਿੱਥੋਂ ਤੂੰ ਡਿਊਟੀ 'ਚ ਬਣੇਗਾ ਹਰਿਮੰਦਰ ਸਾਹਿਬ ਜਾਣ ਵਾਸਤੇ, ਉੱਥੇ ਅਕਾਲ ਤਖ਼ਤ ਸਾਹਿਬ ਬਿਲਕੁਲ ਸਾਹਮਣੇ ਹੋਣਗੇ, ਦਰਵਾਜ਼ੇ ਤੇ ਪਰਿਕਰਮਾ ਦੇ ਵਿੱਚ। ਤੇ ਅਕਾਲ ਤਖ਼ਤ ਸਾਹਿਬ ਕਿਤੇ ਹੋਰ ਨਹੀਂ ਸੀ ਬਣ ਸਕਦਾ? ਉਦੋਂ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਾਰੀ ਖੁੱਲ੍ਹੀ ਪਈ ਸੀ, ਕਿਤੇ ਬਾਹਰ ਨਹੀਂ ਸੀ ਅਕਾਲ ਤਖ਼ਤ ਬਣਾ ਸਕਦੇ। ਪਰ ਥਿਊਰੀ ਗੁਰੂ ਨਾਨਕ ਦੀ, ਸਤਾ ਨੂੰ ਸੱਤ ਦੇ ਅਧੀਨ ਰੱਖਣਾ ਹੈ, ਸਤਾ ਨੂੰ ਸੱਤ ਦੇ ਪਹਿਰੇ ਵਿੱਚ ਰੱਖਣਾ ਹੈ। ਇਹੀ ਸੀ ਸਿੱਖ ਦਾ ਧਰਮ ਤੇ ਸਿਆਸਤ ਇਕੱਠੀ ਕਰਨ ਦੀ ਗੱਲ। ਬੜਾ ਚਰਚਾ ਪਿੱਛੇ ਪਿਆ ਗੁਰਮੁਖ ਪਿਆਰਿਓ ਕਿ ਧਰਮ ਤੇ ਸਿਆਸਤ ਇਕੱਠੇ ਨਹੀਂ ਕਰਨੇ ਚਾਹੀਦੇ, ਇਹ ਅਯੋਗ ਗੱਲ ਹੈ। ਪਰ ਕਹਿਣ ਵਾਲੇ ਭੁੱਲ ਗਏ ਕਿ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਤਾਂ ਸਮਝਾ ਲੈਂਦੇ, ਉਹਨਾਂ ਨੇ ਕਾਹਤੇ ਇਕੱਠੇ ਕੀਤੇ ਸੀ? ਅੱਜ ਸਿੱਖਾਂ ਨੂੰ ਕਹਿਣੇ ਜੰਮ ਪਏ ਕਿ ਧਰਮ ਤੇ ਸਿਆਸਤ ਇਕੱਠੀ ਨਹੀਂ ਹੋ ਸਕਦੀ। ਉਹ ਜੇ ਤੁਹਾਡਾ ਭਗਵਾਨ ਰਾਮ ਸੀ, ਉਹ ਪਰਮੇਸ਼ਰ ਸੀ, ਉਹ ਰੱਬ ਸੀ, ਉਹਨੂੰ ਰਾਜ ਕਰਨ ਦੀ ਕੀ ਲੋੜ ਸੀ? ਉਹਨੂੰ ਜੰਗ ਕਰਨ ਦੀ ਕੀ ਲੋੜ ਸੀ? ਉਹ ਸਿਆਸਤ ਵਿੱਚ ਕਿਉਂ ਪਿਆ? ਜੇ ਭਗਵਾਨ ਸੀ ਰਾਮ, ਤਾਂ ਜੰਗ ਕਰਨ ਦੀ ਕੀ ਲੋੜ ਸੀ? ਉਹਨੂੰ ਰਾਜ ਭਾਗ ਦੇ ਕੰਮਾਂ ਵਿੱਚ ਆਉਣ ਦੀ ਕੀ ਲੋੜ ਸੀ? ਜੇ ਕ੍ਰਿਸ਼ਨ ਭਗਵਾਨ ਸੀ, ਤਾਂ 18 ਵਾਰ ਉਹਨੇ ਜੰਗ ਸਾਧ ਸੰਗਤ ਕੀਤੇ, ਪਟਨੇ ਸਾਹਿਬ ਤੋਂ ਚੜ੍ਹ ਕੇ ਆਏ ਜਰਾਸੰਧ ਦੇ ਨਾਲ, 18 ਜੰਗ ਕ੍ਰਿਸ਼ਨ ਦੇ, ਤੇ 18ਵੀਂ ਵਾਰ ਹਾਰ ਗਿਆ। ਹਾਰ ਕੇ ਵੀ ਰਾਜ ਭਾਗ ਨਹੀਂ ਛੱਡਿਆ, ਗੋਕੁਲਪੁਰੀ ਤੋਂ ਮਥੁਰਾ ਤੋਂ ਜਾ ਕੇ ਦੁਆਰਕਾਪੁਰੀ ਦੇ ਵਿੱਚ ਆਪਣੀ ਰਾਜਧਾਨੀ ਬਣਾਈ। ਅਜਿਹੇ ਆਖੋ ਸਤ, ਅੱਜ ਸਿੱਖਾਂ ਨੂੰ ਤੋਂ ਸਿੰਘਾਂ ਨੂੰ ਕਹਿਣ ਵਾਲੇ ਧਰਮ ਤੇ ਰਾਜ ਇੱਕ ਨਹੀਂ ਹੁੰਦਾ। ਕੀ ਕ੍ਰਿਸ਼ਨ ਭਗਵਾਨ ਦੀ ਗੱਲ ਭੁੱਲ ਗਏ ਤੁਸੀਂ? ਉਹਨੂੰ ਭਗਵਾਨ ਵੀ ਮੰਨਦੇ ਹੋ, ਤੇ ਉਹ ਜੁਗਾਂ ਦਾ ਰਾਜਾ ਵੀ ਸੀ। ਜੁਗੇ ਜੁਗੇ ਕੇ ਰਾਜੇ ਕੀਏ ਮਾਨੇ ਕਰ ਅਵਤਾਰੀ, ਉਹ ਜੁਗਾਂ ਦੇ ਰਾਜੇ ਸੀ ਰਾਮ ਚੰਦਰ, ਤ੍ਰੇਤੇ ਯੁੱਗ ਦਾ ਰਾਜਾ ਸੀ। ਤੇ ਸਾਧ ਸੰਗਤ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਰਾਜੇ ਸੀ, ਉਹਨਾਂ ਨੂੰ ਇਹ ਲੋਕੋ ਤੁਸੀਂ ਅਵਤਾਰ ਕਰਕੇ ਮੰਨਿਆ। ਅੱਜ ਸਿੱਖਾਂ ਦਾ ਸੱਤ ਤੇ ਸਤਾ ਤੁਹਾਨੂੰ ਰੜਕਦਾ। ਕਿਉਂ ਰੜਕਦੀ ਹੈ ਗੁਰਸਿੱਖ ਪਿਆਰਿਓ? ਅੱਜ ਇਹਨਾਂ ਲੋਕਾਂ ਦੇ ਕੋਲ, ਇਹਨਾਂ ਤਖਤਾਂ ਦੇ ਵਾਰਸਾਂ ਦੇ ਕੋਲ ਸਤਾ ਹੈ ਪਰ ਸੱਤ ਨਹੀਂ ਹੈ, ਇਹਨਾਂ ਕੋਲ ਸ਼ਕਤੀ ਹੈ ਪਰ ਭਗਤੀ ਨਹੀਂ ਹੈ। ਖਿਮਾ ਕਰਨਾ, ਜਿੱਥੇ ਇਕੱਲੀ ਸ਼ਕਤੀ ਹੋਵੇਗੀ ਭਗਤੀ ਨਹੀਂ ਹੋਵੇਗੀ, ਉਹ ਸ਼ਕਤੀ ਵਿੱਚ ਜ਼ਾਲਮਤਾਈ ਹੋਵੇਗੀ, ਉਸ ਸ਼ਕਤੀ ਵਿੱਚ ਤਸ਼ੱਦਦ ਹੋਵੇਗਾ, ਕਠੋਰਤਾ ਹੋਵੇਗੀ, ਸਵਾਰਥ ਹੋਵੇਗਾ। ਜਿਸ ਸ਼ਕਤੀ ਦੇ ਨਾਲ ਸੱਤ ਹੋਵੇਗਾ, ਉਹ ਸ਼ਕਤੀ ਪਰਉਪਕਾਰੀ ਹੋਵੇਗੀ, ਉਹ ਸ਼ਕਤੀ ਸਰਬੱਤ ਦਾ ਭਲਾ ਮੰਨੂਗੀ। ਜਿਸ ਸ਼ਕਤੀ ਦੇ ਕੋਲ ਕੇਵਲ ਸ਼ਕਤੀ ਹੈ, ਉਹ ਸੱਤ ਦੇ ਧਰਮ ਦੇ ਅਧੀਨ ਹੀ ਹੈ, ਉਹ ਸ਼ਕਤੀ ਜ਼ੁਲਮ ਕਰੇਗੀ। ਇਸੇ ਵਿਸ਼ੇ ਤੇ ਚੱਲ ਕੇ ਕਦੇ ਵੀ ਦਿੱਲੀ ਦੇ ਤਖ਼ਤ ਦਾ, ਕੱਲਾ ਵੀ ਕਦੇ ਵੀ ਲਾਹੌਰ ਦੇ ਤਖ਼ਤ ਦਾ, ਚਾਹੇ ਉਹ ਲਾਹੌਰ ਰਾਜਧਾਨੀ ਸੀ, चाहे वह दिल्ली सी, चाहे कित साध संगत पाटली पुत्र सी, चाहे राजगीर सी, चाहे बिजनौर सी, जिथे भी यह तख्त बने उस तख्त का अकाल तख्त के नाल कदे जोड़ नहीं होया, क्योंकि सत ते सता दा, नेरे ते चनने दा, झूठ ते सच दा कदे जोड़ हो नहीं सकता। यह तो धन गुरसिख धर्म है, धन कलगियां वाले, धन दसे पाशाह, धन साहब श्री गुरु ग्रंथ साहब जागत जोत जी दे चरणा विच दोवें शक्तियां पानी भर दियां। अजखे आखो सतनाम, इत्थे गल सत दी होवेगी, इत्थे विचार सत दी होवेगी, इत्थे शक्ति कदों वरती जाऊगी, राज लैण खातर, कुर्सी लैण खातर, खजाना लैण खातर, नहीं नहीं, इस शक्ति नूं उदों वरतिया जांदा है जदों सत दी हीनी हुंदी है, जदों धर्म दी हीनता होवेगी। जिस सत दी छत्र छाया है तुसीं बैठे हैं, उस सत उत्ते जदों अटैक होवेगा तां फिर इस दर दी शक्ति तलवार नूं हथ पाउंदी है, इस दर दी शक्ति कुर्बानी देण ते तुलदी है। कदे इस दर दी शक्ति ने राज लैण खातर कृपान नहीं चकी। तुहानूं याद होवे चार जंग हरगोबिंद साहब जी ने लड़े, 14.5 जंग गुरु गोबिंद सिंह साहब जी ने लड़े। कोई इतिहासकार यह सिद्ध करे कि 14 जंगा विच गुरु गोबिंद सिंह साहब ने हमला किया होवे, नोट कर लियो, हिस्टरी पढ़ के देखियो, कोई पढ़िया होया विचार करके देखियो कि 14 जंग किन्ने भयानक लड़े। दुनिया का इतिहास पढ़ के वेखो, 7 महीने 19 दिन का घेरा, अज तक दुनिया के इतिहास में एक किले नूं नहीं पिया। जे पिले पिया है तो आनंदपुर साहब के आनंदगढ़ किले नूं पिया। 7 महीने 19 दिन का लगातार घेरा, दसो कैड़ी वार दे विच इतना वड्डा घेरा पिया है, कौन जंग होई है दुनिया की? तुसीं पढ़ के वेखो इतिहास के 10 लाख की फौज 1 लाख का अटैक करे, 10 लाख, अजकल की गिणती तो 10 लाख कुछ भी नहीं है, यह उदों की गिणती जदों अज तो चौथा हिस्सा भी आबादी नहीं सी दुनिया की, यह भी कैलकुलेशन करनी है ना। यह 10 लाख की फौज उदों इकट्ठी हुई जदों इस वर्ल्ड की गिणती अज तो 1/4 हिस्सा सी, उदों का 10 लाख, 10 लाख की फौज ने जे इकट्ठी ने अटैक किया कितने तो वह किया चमकौर की गढ़ी ते। अजखे आखो सतनाम, इतने भयानक जंग, इतने तशद्दुद जुल्म दा टाकरा हो रहा होवे पर फिर भी कलगीधर पातशाह हमला ना करन किसे दे उत्ते। 14 जंग लड़े, भयानक जंग लड़े, पर गुरु गोबिंद सिंह साहब ने चढ़ाई नहीं कीती, हमला नहीं कीता, फिर जंग किवें होया? कीते हुए हमलिया का जवाब दिता है। अजखे आखो सतनाम, यही तो सत ते सता विच फर्क है ना। जिहड़ा हमला करके आ गया उन्हूं ते जवाब देने ने, जिहो जिहा कोई न्यूदा पाउंदा तो तारना पैंदा है, ते न्यूदा पाउण दी इक प्रथा है साडे देश विच, जे कोई 11 पा के गया तो 15 पाउणे पैंदे ने, जे 21 पा के गया न्यूदा ते 31 तारने पैंदे ने। खालसे की भी यही प्रथा है, जे कि इत्थे प्यार नाल 11 दे गया उन्हूं प्यार नाल 21 मुड़नगे, जे इत्थे दुश्मनी नाल कोई 11 दे गया तो फिर 21 नहीं उन्हूं 22 मुड़नगे। अजखे आखो सतनाम, वे गुरु खालसे की प्रथा है, इस धर्म की प्रथा है। सत ते सता, साध संगत ऐसे विषय नूं लैके जद भी हुक्मरान कोई हिंदुस्तान के तख्तों ते बैठे उन्होंने सत की विरोधता की, भावें वह दुरानी सी, भावें वह अबदाली सी, भावें वह नादर सी, भावें वह मसा सी, भावें वह जिकरिया सी, भावें वह साध संगत तो रंगजेब सी, जिहड़ा भी सत सता दी विच आया उन्हें सत नूं छड्डिया। और रंगजेब नूं तां गुरु गोबिंद सिंह साहब ने आप लिखिया जफरनामे विच, ओह रंगिया भुल गए तेरे मां बाप, उन्हां नूं समझ नहीं सी तेरा नाम औरंगजेब रखे। औरंगजेब का अर्थ फारसी विच है गहना, आ जिहड़ा ऑर्नेमेंट्स तुसीं पाउंदे ना गहने, गहने नूं फारसी विच औरंगजेब कहिंदे ने, औरंगजेब गहने नूं कहिंदे ने। यह पुत जमे इन्होंने अमोलक गहना समझ के, दाज समझ के औरंगजेब नाम रखिया सी। कलंगियां वाले कहिंदे भुल गए तेरे मां बाप।
ਤੈਨੂੰ ਤਾਂ ਕੋਈ ਫੁੱਟਿਆ ਹੋਇਆ ਠੀਕਰ ਰੱਖਣਾ ਸੀ ਨਾ ਤੇਰੇ ਅਜਖੇ ਆਖੋ ਸਤਨਾਮ, ਕਿਉਂਕਿ ਤੇਰੀ ਮੱਤ ਫੁੱਟ ਕੇ ਠੀਕਰਾ ਬਣ ਚੁੱਕੀ ਹੈ।
ਇਹ ਗੱਲ ਕਲੰਗੀਆਂ ਵਾਲੇ ਨੇ ਇਕੱਲੇ ਨੇ ਨੀ ਕਹੀ, ਇਹੀ ਗੱਲ ਕਿਸੇ ਦਿਨ ਗੁਰੂ ਨਾਨਕ ਨੇ ਜਾ ਕੇ ਬਾਬਰ ਨੂੰ ਕਹਿਤੀ ਸੀ ਦਰਬਾਰ ਦੇ ਵਿੱਚ, ਉਹ ਬਾਬਰ ਤੇਰੇ ਮਾਂ ਬਾਪ ਭੁੱਲ ਗਏ, ਤੇਰਾ ਨਾਂ ਬਾਬਰ ਰੱਖਿਆ, ਤੂੰ ਬਾਬਰ ਨੀ ਤੇਰਾ ਨਾਂ ਜਾਬਰ ਚਾਹੀਦਾ ਸੀ। ਅਜਖੇ ਆਖੋ ਸਤਨਾਮ, ਥਿਊਰੀ ਉਹੀ ਸੀ ਗੁਰੂ ਨਾਨਕ ਦੇਵ ਜੀ ਦੀ, ਕੋਈ ਵੀ ਹੁਕਮਰਾਨ ਇਸ ਤਖ਼ਤ ਤੇ ਬੈਠੇ ਆ ਉਹਨੇ ਸੱਤ ਦੀ ਵਿਰੋਧਤਾ ਕੀਤੀ, ਉਹੀ ਗੱਲ ਚੱਲਦੀ ਆਈ। ਗੁਰਸਿੱਖ ਪਿਆਰਿਓ, ਜਿਉਂ ਜਿਉਂ ਸੱਤ ਪ੍ਰਗਟ ਹੁੰਦਾ ਗਿਆ, ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਬਚਨ ਕੀਤੇ ਨੇ ਕਿ ਯਦਾ ਯਦਾ ਧਰਮਸ਼ੇ ਗਲਾਨਿਨ ਭਵਤ ਭਾਰਤ, ਜਦ ਵੀ ਦੁਨੀਆਂ ਤੇ ਧਰਮ ਤੋਂ ਗਲਾਨੀ ਹੋਵੇਗੀ, ਇਨਸਾਨ ਤੋਂ ਗਲਾਨੀ ਹੋਵੇਗੀ, ਸੱਚ ਤੋਂ ਲੋਕ ਨਫ਼ਰਤ ਕਰਨਗੇ, ਧਰਮ ਤੋਂ ਨਫ਼ਰਤ ਕਰਨਗੇ, ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਭਗਵਾਨ ਨੂੰ ਆਪ ਆਉਣਾ ਪੈਂਦਾ ਹੈ। ਤਬ ਤਬ ਦੇਹ ਧਰਤ ਕਰਤਾਰ, ਤੇ ਹੁਣ ਦੇਹ ਤੁਹਾਨੂੰ ਪਤਾ ਹੈ ਅਵਤਾਰ ਦੇ ਰੂਪ ਵਿੱਚ ਨਹੀਂ ਕਿ ਅਵਤਾਰ ਵਿੱਚ ਭਗਵਾਨ ਦੇਹ ਧਰਦਾ, ਉਹ ਦੇਹ ਗੁਰਮੁਖ ਪਿਆਰਿਓ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਦੇਹ ਹਰੀ ਸਿੰਘ ਨਲੂਏ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਦੇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਵੀ ਹੈ, ਉਹ ਦੇਹ ਸੰਤ ਬਾਬਾ ਜਰਨੈਲ ਸਿੰਘ ਦੇ ਰੂਪ ਵਿੱਚ ਵੀ ਹੋ ਸਕਦੀ ਹੈ। ਅਜਿਹੇ ਆਖੋ ਸਤ, ਜਬ ਜਬ ਹੋ ਤਾ ਰਿਸ਼ਤਾ ਪਾਰ, ਤਬ ਤਬ ਦੇਹ ਧਰਤ ਕਰਤਾਰ, ਜਦ ਵੀ ਇਸ ਦੁਨੀਆਂ ਵਿੱਚ ਪਾਪ ਵਧੇ ਜ਼ੁਲਮ ਵਧੇ, ਉਦੋਂ ਵਾਹਿਗੁਰੂ ਨੂੰ ਆਪਣਾ ਸਰੂਪ ਆਪਣੀ ਸ਼ਕਤੀ ਕਿਸੇ ਦੇਹ ਵਿੱਚ ਪਾ ਕੇ ਆਉਣਾ ਪਿਆ। ਇਹ ਮੰਨਦੀ ਹੈ ਗੀਤ, ਗੁਰੂ ਗ੍ਰੰਥ ਸਾਹਿਬ ਵੀ ਮੰਨਦੇ ਹਨ, ਭਾਈ ਗੁਰਦਾਸ ਜੀ ਵੀ ਮੰਨਦੇ ਹਨ ਕਿ ਥੰਮੇ ਕੋਏ ਨਾ ਸਾਧ ਮਿਹਨ, ਸਾਧ ਨਾ ਜੱਗ ਵਿੱਚ ਦਿਸੈ ਕੋ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਉਣਾ ਸੀ, ਭਾਈ ਗੁਰਦਾਸ ਜੀ ਨੇ ਵੱਡਾ ਕਾਰਨ ਇਹ ਲਿਖਿਆ ਕਿ ਉਦੋਂ ਸੰਸਾਰ ਵਿੱਚ ਕੋਈ ਸਾਧੂ ਨਹੀਂ ਸੀ ਰਹੇ, ਕੋਈ ਵਾਹਿਗੁਰੂ ਦੀ ਬਖਸ਼ੀ ਹੋਈ ਰੂਹ ਨਹੀਂ ਸੀ ਰਹੀ। ਇਹ ਜ਼ੁਲਮ, ਇਹ ਤਸ਼ੱਦਦ ਜਿਹੜਾ ਅੱਜ ਹੋ ਰਿਹਾ ਹੈ, ਇਹਨੂੰ ਨਵਾਂ ਨਾ ਸਮਝੋ। ਇਹ ਸੱਤ ਤੇ ਸਤਾ ਦਾ ਝਗੜਾ ਹੈ, ਇਹ ਝੂਠ ਤੇ ਸੱਚ ਦਾ ਝਗੜਾ ਹੈ, ਇਹ ਧਰਮ ਤੇ ਕਰਮ ਦਾ ਝਗੜਾ ਹੈ। ਗੁਰਸਿੱਖ ਪਿਆਰਿਓ, ਅਕਾਲ ਤਖ਼ਤ ਦੀ ਆਵਾਜ਼, ਹਰਿਮੰਦਰ ਸਾਹਿਬ ਦੀ ਆਵਾਜ਼, ਉੱਥੇ 24 ਘੰਟੇ ਕੀ ਹੋ ਰਿਹਾ? ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਾਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸੰਗਨ ਅਪਾਰ ਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਏ ਰਾਮਦਾਸ। ਜ਼ਿਕਰੀਏ ਨੇ ਪੁੱਛਿਆ ਸੀ, ਨਾਦਰ ਨੇ ਪੁੱਛਿਆ ਸੀ ਵਜ਼ੀਰਾਂ ਨੂੰ, ਜਰਨੈਲ ਇਕੱਠੇ ਕਰਕੇ ਪੁੱਛਿਆ ਕਿ ਮੁੱਠੀ ਭਰ ਸਿੰਘ ਨੇ, ਕੋਈ ਬਹੁਤੀ ਗਿਣਤੀ ਨਹੀਂ ਹੈ, ਨਾ ਇਹਨਾਂ ਕੋਲ ਤੋਪਾਂ ਨੇ, ਨਾ ਇਹਨਾਂ ਕੋਲ ਹਥਿਆਰ ਨੇ, ਨਾ ਇਹਨਾਂ ਦਾ ਕੋਈ ਗੜ ਕਿਲਾ ਬਣਿਆ ਹੋਇਆ ਹੈ, ਪਰ ਸਾਰੀ ਸਲਤਨਤ ਨੂੰ ਇਹਨਾਂ ਨੇ ਖੇਰੂ ਖੇਰੂ ਕਰਕੇ ਰੱਖ ਦਿੱਤਾ, ਭੀੜ ਪਾਈ ਪਈ ਹੈ ਸਾਰੇ ਵੱਡੇ ਵੱਡੇ ਮੁਗਲਾਂ ਦੇ ਰਾਜਿਆਂ ਬਾਦਸ਼ਾਹ ਨੂੰ, ਇਹਦਾ ਕਾਰਨ ਕੀ ਹੈ? ਇੱਕ ਵਜ਼ੀਰ ਬੜਾ ਦਿਆਨਤਦਾਰ ਸੀ, ਬੜਾ ਅਕਲ ਵਾਲਾ ਸੀ, ਉਹ ਗੁਰੂ ਘਰ ਦੀ ਸ਼ਕਤੀ ਨੂੰ ਜਾਣਦਾ ਸੀ, ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਉਹਨੇ ਉੱਤਰ ਦਿੱਤਾ, ਐ ਨਾਦਰ ਸੋਹਣੇ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਕਾਰਨ ਕੀ ਹੈ? ਤੇਰੀਆਂ ਲੱਖਾਂ ਦੀ ਗਿਣਤੀ ਦੀਆਂ ਫੌਜਾਂ ਇਹਨਾਂ ਨੂੰ ਸੰਭਾਲ ਨਹੀਂ ਸਕੀਆਂ, ਤੇਰੇ ਲੱਖਾਂ ਤੋਪਾਂ ਤੇ ਹਾਥੀ ਘੋੜਿਆਂ ਦੀ ਫੌਜ ਇਹਨਾਂ ਨੂੰ ਸੰਭਾਲ ਨਹੀਂ ਸਕੀ, ਇਹਨਾਂ ਵਿੱਚ ਕੋਈ ਕਾਰਨ ਹੈ? ਨੰਬਰ ਇੱਕ, ਇਹ ਨਾਦਰ ਸ਼ਾਹ ਦਾ ਵਜ਼ੀਰ ਕਹਿ ਰਿਹਾ ਨਾਦਰ ਸ਼ਾਹ ਨੂੰ, ਨੰਬਰ ਇੱਕ ਤੇ ਵਜ਼ੀਰ ਕਹਿੰਦਾ ਮੁਰਸ਼ਿਦ ਇਨਕਾ ਬਲੀ ਪਿਓ ਹੈ। ਦੇਖੋ ਮੁਸਲਮਾਨ ਸਬਤ ਕਰਦੇ ਇਹਨਾਂ ਦਾ ਗੁਰੂ ਪੂਰਾ ਹੈ। ਅਜਿਹੇ ਆਖੋ ਸਤਨ, ਇੱਕ ਮੁਸਲਮਾਨ ਵਜ਼ੀਰ ਨਾਦਰ ਨੂੰ ਦੱਸ ਰਿਹਾ ਮੁਰਸ਼ਿਦ ਇਨਕਾ ਬਲੀ ਪਿਓ ਹੈ, ਇਨਕੋ ਆਪ ਹਯਾਤ ਦਿਓ ਹੈ, ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਲੇ, ਐ ਨਾਦਰ ਸ਼ਾਹ ਬਾਦਸ਼ਾਹ ਇਹਨਾਂ ਦਾ ਗੁਰੂ ਪੂਰਾ ਹੋਇਆ, ਪੂਰਾ ਗੁਰੂ। ਇੱਕੋ ਸਿੱਖ ਕੌਮ ਹੈ ਜੋ ਛਾਤੀ ਤੇ ਹੱਥ ਮਾਰ ਕੇ ਕਹਿ ਸਕਦੀ ਹੈ ਕਿ ਸਾਨੂੰ ਪੂਰਾ ਗੁਰੂ ਮਿਲਿਆ। ਅਜਿਹੇ ਆਖੋ ਸਤਿਨਾਮ, ਪੂਰਾ ਗੁਰੂ ਮਿਲਿਆ। ਇਹ ਕਿਸੇ ਦੀ ਨਿੰਦਿਆ ਨਹੀਂ, ਇਹ ਉਹਨਾਂ ਦੇ ਗ੍ਰੰਥਾਂ ਨੇ ਉਹਨਾਂ ਦੇ ਗੁਰੂਆਂ ਨੂੰ ਲਿਖ ਦਿੱਤਾ, ਅਸੀਂ ਨਹੀਂ ਕਹਿੰਦੇ। ਉਹਨਾਂ ਦੇ ਵੇਦ ਪੁਰਾਣ ਸ਼ਾਸਤਰ ਪੜ੍ਹੋ, ਉਹਨਾਂ ਦੇ ਗੁਰੂਆਂ ਬਾਬਤ ਉਹਨਾਂ ਨੇ ਕਹਿ ਦਿੱਤਾ ਕਿ ਰਾਮ 14-12 ਕਲਾ ਸੀ, 14 ਕਲਾ ਹੋ ਗਈਆਂ, 2 ਕਿਸੇ ਦੀਆਂ ਖੋ ਲਈਆਂ। ਰਾਮ 12 ਕਲਾ ਅਵਤਾਰ ਸੀ, ਪਰਸ਼ੁਰਾਮ ਨੂੰ ਮਾਰ ਕੇ 2 ਉਹਦੀਆਂ ਲੈ ਲਈਆਂ, 14 ਹੋ ਗਈਆਂ। ਤਾਂ ਗੁਰਮੁਖ ਪਿਆਰੇ ਅਗਲੀ ਗੱਲ 16 ਕਲਾ, ਪਰ ਹੁਣ ਗਿਣਤੀ ਆ ਗਈ ਨਾ, ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦੀ ਕੋਈ ਗਿਣਤੀ ਨਹੀਂ ਹੁੰਦੀ। ਜਿਹੜਾ ਪੂਰਾ ਹੋਵੇ ਨਾ ਉਹਦੀ ਗਿਣਤੀ ਕੌਣ ਕਰੇ, ਗਿਣਤੀ ਹੁੰਦੀ ਹੈ ਅਧੂਰੇ ਦੀ, ਕਿਉਂਕਿ ਉਹ ਤੋਂ ਗਾਹਾਂ ਵੀ ਗਿਣਤੀ ਕੋਈ ਹੈ ਨਾ, ਇਸ ਕਰਕੇ ਅਜੇ ਗਿਣਤੀ ਪੂਰੀ ਨਹੀਂ ਹੋਈ। ਗਿਣਤੀ ਉਦੋਂ ਤੱਕ ਹੈ ਜਦੋਂ ਗਾਹਾਂ ਹੋਰ ਅੱਖਰ ਕੋਈ ਹੈਗਾ, ਪਰ ਜਿੱਥੇ ਗਾਹਾਂ ਅੱਖਰੇ ਨਾ ਰਵੇ ਉਹ ਅਨੰਤ ਕਲਾਂ ਹੋਏ ਠਾਕੁਰ ਚੜਿਆ। ਉਹਨਾਂ ਦੇ ਗ੍ਰੰਥਾਂ ਨੇ ਆਪਣੇ ਗੁਰੂਆਂ ਦੀ ਗਿਣਤੀ ਸੀਮਿਤ ਰੱਖੀ ਹੈ, ਹੱਦਬੰਦੀ ਵਿੱਚ ਰੱਖੀ ਹੈ, ਪਰ ਸਿੱਖੋ ਤੁਹਾਨੂੰ ਉਹ ਗੁਰੂ ਮਿਲਿਆ ਜੋ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰੇ। ਪਰ ਇਹ ਗੁਰਪੂਰਾ ਐਵੇਂ ਨਹੀਂ ਮਿਲਦਾ, ਗੁਰਪੂਰਾ ਭੇਟਿਓ ਵਡਭਾਗੀ ਮਨੇ ਪਿਆ ਪਰਗਾਸਾ। ਉਹ ਨਾਦਰ ਸ਼ਾਹ ਦਾ ਵਕੀਲ ਨਾਦਰ ਸ਼ਾਹ ਨੂੰ ਕਹਿੰਦਾ, ਨੰਬਰ ਇੱਕ ਤੋਂ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਪ ਹਯਾਤ ਦਿਓ ਹੈ, ਅੰਮ੍ਰਿਤ ਸਰ ਇੱਕ ਸੁਧਾ ਕੀਓ ਹੈ। ਦੂਜੀ ਗੱਲ, ਇਹਨਾਂ ਨੂੰ ਅੰਮ੍ਰਿਤ ਦੇ ਦਿੱਤਾ। ਤੀਜੀ ਗੱਲ, ਇੱਕ ਅੰਮ੍ਰਿਤ ਸਰ ਰਚ ਕੇ ਦੇ ਦਿੱਤਾ। ਇਹ ਮੁਸਲਮਾਨ ਵਜ਼ੀਰ ਨਾਦਰ ਸ਼ਾਹ ਨੂੰ ਦੱਸ ਰਿਹਾ ਬਾਦਸ਼ਾਹ ਨੂੰ, ਇਹ ਤਿੰਨ ਗੱਲਾਂ ਨੇ ਇਹਨਾਂ ਕੋਲ। ਗੁਰੂ ਪੂਰਾ ਹੈ, ਉਹਨੇ ਅੰਮ੍ਰਿਤ ਦੇ ਦਿੱਤਾ ਤੇ ਅੰਮ੍ਰਿਤ ਦਾ ਸਰੋਵਰ ਦੇ ਦਿੱਤਾ। ਬੜੀ ਲੰਮੀ ਕਥਾ ਉਹਨੇ ਲਿਖੀ। ਜੇ ਕਹਿੰਦਾ ਕੋਈ ਟੁੱਟਿਆ ਭੱਜਿਆ ਲੰਘੜਾ ਲੂਲਾ ਜਿਹਦੇ ਆਖਰੀ ਸਵਾਸ ਚੱਲਦੇ ਹੋਣ, ਉਹ ਵੀ ਉਸ ਸਰੋਵਰ ਵਿੱਚ ਗੋਤਾ ਮਾਰਦਾ ਤੇ ਤਲਵਾਰ ਚੱਕ ਕੇ ਲੜਨ ਨੂੰ ਤਿਆਰ ਹੋ ਜਾਂਦਾ। ਅਜਿਹੇ ਆਖੋ ਸਤਨਾਮ, ਤੂੰ ਇਹਨਾਂ ਨੂੰ ਕਿੱਥੇ ਮਾਰ ਲਵੇਂਗਾ, ਤੂੰ ਇਹਨਾਂ ਨੂੰ ਕਿੱਥੇ ਜਿੱਤ ਲਵੇਂਗਾ। ਆਹ ਗੱਲ ਆਪਣੇ ਵਜ਼ੀਰ ਦੀ ਸੁਣ ਕੇ ਨਾਦਰ ਸ਼ਾਹ ਨੇ ਹਰਿਮੰਦਰ ਸਾਹਿਬ ਨੂੰ ਉਡਾਇਆ ਸੀ ਤੇ ਹਰ ਪਵਿੱਤਰ ਸਰੋਵਰ ਨੂੰ ਮਿੱਟੀ ਤੇ ਰੋੜਿਆਂ ਨਾਲ ਭਰਿਆ ਸੀ। ਇਹ ਗੱਲ ਵਜ਼ੀਰ ਦੀ ਸੁਣ ਕੇ ਕਿ ਜਿਹੜਾ ਉਹਦਾ ਇੱਕ ਚੂਹਾ ਪੀ ਲੈਂਦਾ ਹੈ ਉਹ ਮਰਿਆ ਹੋਇਆ ਵੀ ਉੱਠ ਕੇ ਜਿਉਂਦਾ ਹੋ ਜਾਂਦਾ ਹੈ, ਇੰਨੀਆਂ ਬਖਸ਼ਾਂ। ਇਸ ਕਰਕੇ ਇਹ ਪੁਰਾਣੀ ਪ੍ਰਥਾ ਹੈ। 84 ਦੇ ਵਿੱਚ ਆਪਾਂ 84 ਕਹਿੰਦੇ, 84 ਅਟੈਕ ਹੋਇਆ ਆਪਾਂ ਨੂੰ ਦੇਖਿਆ ਸਾਹਮਣੇ, ਅਕਾਲ ਤਖ਼ਤ ਢਹਿੰਦਾ ਦਿਖਿਆ। ਹਰਿਮੰਦਰ ਸਾਹਿਬ ਜਾਓ, ਹੁਣ ਤੱਕ ਛਾਨਣੀ ਹੋਈਆਂ ਕੰਧਾਂ ਦਿਖਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਿੱਚ ਗੋਲੀਆਂ ਵੱਜੀਆਂ। ਪਰ ਦੁੱਖ ਦੀ ਗੱਲ, ਇਹਨਾਂ ਗੱਲਾਂ ਨੂੰ ਸਾਡੇ ਆਗੂਆਂ ਨੇ, ਸੰਤਾਂ ਨੇ ਪਿੰਡ ਪਿੰਡ ਜਾ ਕੇ ਦੁਹਰਾਇਆ। ਇੱਕ ਇੱਕ ਟੇਪ ਸੰਤਾਂ ਦੀ ਸੁਣੋ। ਉਹਨਾਂ ਨੇ ਕਈ ਸਾਲ ਪਹਿਲਾਂ ਕਹਿ ਦਿੱਤਾ, ਸਿੱਖੋ ਇਹ ਕੰਮ ਹੋਣ ਵਾਲਾ ਹੈ, ਅਜਿਹੇ ਆਖੋ ਸਤ। ਪਰ ਸਾਡੀ ਬਦਕਿਸਮਤੀ, ਆਪਾਂ ਮੰਨੇ ਨਹੀਂ, ਆਪਾਂ ਉਸ ਵੱਲ ਧਿਆਨ ਨਹੀਂ ਦਿੱਤਾ। ਇੱਕ ਤਾਂ ਹੋਰ ਸਾਡੇ ਵਿੱਚ ਗੁਰੂ ਜੀ ਨੇ ਕਿਰਪਾ ਕਰ ਦਿੱਤੀ, ਮਾਤਾ ਜੀ ਨੇ ਕਿਰਪਾ ਕਰ ਦਿੱਤੀ। ਉਹ ਵੈਸੇ ਤਾਂ ਟੈਕਨੀਕਲ ਪੁਆਇੰਟ ਹੈ, ਬਣਾ ਦਿੱਤਾ ਕਿ ਮਾਤਾ ਜੀ ਨੇ ਪਤਾਸੇ ਪਾ ਤੇ। ਕੋਈ ਐਸੀ ਗੱਲ ਨਾ ਆਖਿਓ ਕਿ ਸੰਤ ਕਿਤੇ ਇਤਿਹਾਸਕ ਪੁਆਇੰਟ ਨੂੰ ਲੱਥਦੇ ਨੇ। ਵਿਚਾਰ ਹੁੰਦੀ ਹੈ, ਆਪੋ ਆਪਣੀ ਵਿਚਾਰ, ਆਪੋ ਆਪਣੀ ਸਾਧ ਸੰਗਤ, ਹੱਦ ਹੈ ਕੋਈ। ਕਹਿੰਦੇ ਮਹਾਰਾਜ ਤਿਆਰ ਕਰਨ ਲੱਗ ਗਏ ਸੀ ਅੰਮ੍ਰਿਤ ਤੇ ਮਾਤਾ ਜੀ ਨੇ ਲਿਆ ਕੇ ਪਤਾਸੇ ਪਾਏ। ਦੁੱਖ ਨਾ ਮਨਾਉਣਾ ਤੇ ਮੈਨੂੰ ਮਾਫ਼ ਵੀ ਕਰ ਦੇਣਾ। ਇਹਦਾ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਨਹੀਂ ਸੀ ਵੀ ਅੰਮ੍ਰਿਤ ਵਿੱਚ ਪਤਾਸੇ ਵੀ ਪੈਂਦੇ ਹੁੰਦੇ ਹੈ। ਅਜਿਹੇ ਆਖੋ ਸਤਨਾਮ, ਜੇ ਮਾਤਾ ਨਾ ਲਿਆਉਂਦੀ ਸ਼ਾਇਦ ਉਹ ਸੁੱਕਾ ਹੀ ਰਗੜੀ ਜਾਂਦੇ। ਗੱਲਾਂ ਬਹੁਤ ਨੇ ਇਤਿਹਾਸ ਵੀ, ਜਿਹੜੀ ਅਸੀਂ ਮਨ ਘੜਤ ਵਿੱਚ ਠੋਪ ਦਿੱਤੀਆਂ ਨੇ। ਇਹ ਗੱਲਾਂ ਕੁਝ ਸੋਚਣ ਵਿਚਾਰਨ ਤੋਂ ਹੀ ਪਤਾ ਲੱਗਦਾ ਹੁੰਦਾ, ਇਤਿਹਾਸ ਪੜ੍ਹਨ ਤੋਂ ਪਤਾ ਨਹੀਂ ਲੱਗਦਾ ਹੁੰਦਾ ਇਤਿਹਾਸ ਕੀ ਹੈ। ਉਹਦੇ ਵਿੱਚੋਂ ਪ੍ਰਤੀਕ ਲੈਣੇ ਆਪਾਂ ਨੇ, ਇੰਡੀਕੇਸ਼ਨ ਲੈਣੇ, ਇਸ਼ਾਰੇ ਹੁੰਦੇ ਨੇ ਜਿਹਨਾਂ ਤੋਂ ਕੁਝ ਪਤਾ ਲੱਗਦਾ ਕਿ ਮਾਤਾ ਜੀ ਆ ਗਏ ਜੀ, ਉਹਨਾਂ ਨੇ ਪਤਾਸੇ ਪਾ ਦਿੱਤੇ। ਇਹਦਾ ਭਾਵ ਕਲੰਗੀਆਂ ਵਾਲਿਆਂ ਨੂੰ ਪਤਾਸੇ ਬਾਬਤ ਗਿਆਨ ਨਹੀਂ ਸੀ ਕਿ ਅੰਮ੍ਰਿਤ ਵਿੱਚ ਪਤਾਸੇ ਵੀ ਪੈਣੇ। ਐਸੀ ਗੱਲ ਨਹੀਂ ਹੈਗੀ। ਇਹ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀ ਮਾਤਾ ਜੀ ਦੀ ਲਾਈ ਹੋਵੇ ਕਿ ਪਤਾਸੇ ਲਿਆਉਣੇ। ਕਿਉਂ ਹੋ ਸਕਦਾ? ਖਾਣ ਪੀਣ ਵਾਲੀਆਂ ਚੀਜ਼ਾਂ ਬੀਬੀਆਂ ਦੇ ਹੱਥ ਹੁੰਦੀਆਂ। ਅਜਿਹੇ ਆਖੋ ਸਤਨਾਮ, ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਕੋਈ ਸਰਚ ਕਰਨ ਵਾਲੀ ਗੱਲ ਨਹੀਂ ਹੈਗੀ। ਸਿਵਲ ਸਪਲਾਈ ਦਾ ਮਹਿਕਮਾ ਇਹਨਾਂ ਦੇ ਹੱਥ, ਇਹਨਾਂ ਦੀ ਮਰਜ਼ੀ ਹੈ ਚਾਰ ਸਬਜ਼ੀ ਨਾਲ ਰੋਟੀ ਖਿਲਾ ਦੇਣੀ ਹੈ, ਚਾਰੇ ਸਹੀ। ਅਜਿਹੇ ਅੱਜ ਤਾਂ ਸਿਰ ਦੁਖਦਾ, ਦੱਸੋ ਕੀ ਵਿਗਾੜੋਗੇ ਨਾ ਤੁਸੀਂ? ਘਰ ਆ ਥੱਕ ਕੇ ਆਊਗਾ ਤਾਂ ਦਹੀਂ ਨਾਲੇ ਖਾ ਲਿਆ, ਮੇਰਾ ਸਿਰ ਦੁੱਖ ਕਿਉਂ ਵਿਗਾੜ ਸਕਦੇ? ਸਿਵਲ ਸਪਲਾਈ ਇਹਨਾਂ ਦੇ ਹੱਥ ਹੈ, ਭਾਵੇਂ 6 ਸਬਜ਼ੀਆਂ ਬਣਾ ਕੇ ਖਿਲਾ ਦੇਣ, ਉਹ ਇਹਨਾਂ ਦੇ ਹੱਥ ਸੀ। ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਕਹਿਣਾ ਕਿ ਉਹ ਬਿਨਾਂ ਪਤਾਸੇ ਤੋਂ ਤਿਆਰ ਕਰਨ ਲੱਗੇ ਸੀ, ਮਾਤਾ ਜੀ ਨੇ ਮੌਕਾ ਸਾਂਭ ਲਿਆ, ਨਹੀਂ ਐਸੀ ਗੱਲ ਨਹੀਂ ਹੈ। ਅੰਮ੍ਰਿਤ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਵੀ ਤੂੰ ਕੰਧ ਬਣਾਉਣ ਲੱਗਿਆ ਸੀ, ਬਜਰੀ ਭੁੱਲ ਗਿਆ ਸੀ ਲਿਆਉਣੀ ਤੇ ਸਿਮਿੰਟ ਦਾ ਥੈਲਾ ਭੁੱਲ ਗਿਆ ਸੀ, ਐਸੀ ਗੱਲ ਨਹੀਂ। ਅੰਮ੍ਰਿਤ ਮੋਲਕ ਦਾਤ ਹੈ, ਉਹ ਇੱਕ ਬੜਾ ਭਾਰੀ ਲੰਮੇ ਸਮੇਂ ਤੋਂ ਸ਼ੈਡਿਊਲਡ ਪ੍ਰੋਗਰਾਮ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲੱਗੀ ਹੋਈ ਡਿਊਟੀ ਮਾਤਾ ਜੀ ਨੇ ਭੁਗਤਾਈ। ਕਿਉਂ ਭੁਗਤਾਈ? ਮਿੱਠਤ ਪਿਆਰ ਕਰ ਉਪਦੇਸ਼ ਝਿੜਕੇ ਬਹੁ ਪਾਤੀ ਬਹੁਰ ਪਿਤਾ ਗੱਲ ਲਾਵੇ।
ਪਿਆਰ ਦਾ ਮਾਦਾ, ਮਿਠਾਸ ਦਾ ਮਾਦਾ ਬੱਚੇ ਦੇ ਵਿੱਚ ਮਾਂ ਦੇ ਵਿਰਸੇ ਵਿੱਚ ਹੁੰਦਾ ਹੈ। ਅਜਿਹੇ ਆਖੋ ਸਤ
ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਚੀਜ਼ ਬਖਸ਼ੀ ਸਤ ਸੰਗਤ ਇਨਕੋ ਆਪ ਹਯਾਤ ਦੀ ਉਹ ਹੈ। ਇਹ ਗੱਲਾਂ ਸੁਣ ਕੇ ਇਹੀ ਗੱਲ ਹੁਣ ਸਾਡੇ ਸਮੇਂ ਤੇ ਵਾਪਰੀ। ਸੰਤ ਮਹਾਰਾਜ ਬਹੁਤ ਕਹਿੰਦੇ ਰਹੇ, ਚੰਗੇ ਚੰਗੇ ਵਿਦਵਾਨਾਂ ਦੇ ਵੀ ਇਹ ਰਾਏ ਹੁੰਦੇ ਰਹੇ, ਪਰ ਵਿਦਵਾਨ ਸਾਡੇ ਵਿੱਚ ਇੱਕ ਕਮਜ਼ੋਰੀ ਆ ਗਈ। ਵਿਦਿਆ ਇੱਕ ਐਸਾ ਧਨ ਹੈ ਗੁਰਸਿੱਖ ਪਿਆਰਿਓ, ਜਿੱਥੇ ਏਕ 47 ਵੀ ਨਹੀਂ ਪੁੱਜ ਸਕਦੀ ਨਾ, ਉੱਥੇ ਸ਼ਬਦ ਦੀ ਸੱਟ ਪੁੱਜ ਜਾਂਦੀ ਹੈ। ਅੱਜ ਕਹੇ ਆਖੋ ਸਤਿਨਾਮ, ਸ਼ਬਦ ਦੀ ਜਿਹੜੀ ਸੱਟ ਹੈ ਉਹ ਸਭ ਤੋਂ ਵੱਡੀ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਂ ਇਤਿਹਾਸ ਵਿੱਚ ਤੁਹਾਨੂੰ ਮਿਲਦਾ ਹੈ, 14 ਜੰਗ ਹਾਰ ਗਿਆ ਔਰੰਗਾ, ਪਰ ਉਹਨੇ ਹਾਰ ਨਹੀਂ ਸੀ ਮੰਨੀ ਸੀ ਹਾਰ, ਉਹਨੇ ਬਿਲਕੁਲ ਤਕੜਾ ਹੋ ਕੇ ਡਟਿਆ ਖੜਾ ਸੀ, ਐਲਾਨ ਕਰਦਾ ਸੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਨਹੀਂ ਛੱਡਿਆ। 14 ਜੰਗ ਹਾਰ ਕੇ ਵੀ ਔਰੰਗਜ਼ੇਬ ਨੇ ਹਾਰ ਨਹੀਂ ਮੰਨੀ, ਤੇ ਹਾਰ ਕਾਹਦੇ ਨਾਲ ਮੰਨੀ? ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਫਰਨਾਮੇ ਦਾ ਸ਼ਬਦ ਪੜਿਆ। ਅੱਜ ਕੇ ਆਖੋ ਸਰ, ਇਹ ਸੀ ਸ਼ਬਦ ਦੀ ਸ਼ਕਤੀ। ਹਾਰ ਨਹੀਂ ਸੀ ਮੰਨਿਆ, ਪਰ ਜਦੋਂ ਹਜ਼ੂਰ ਸਾਹਿਬ ਤੋਂ 150 ਮੀਲ ਉਰਲੇ ਪਾਸੇ ਔਰੰਗਾਬਾਦ ਦੇ ਵਿੱਚ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਬਦ ਮੂਹਰੇ ਰੱਖੇ, ਉਹ ਚਿੱਠੀ ਕੀ ਸੀ? ਸ਼ਬਦ ਸੀ, ਉਹ ਬਾਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਜਦੋਂ ਜਫਰਨਾਮਾ ਪੜਿਆ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ। ਤੇ ਕਲਗੀਧਰ ਪਾਤਸ਼ਾਹ ਦੇ ਜਫਰਨਾਮੇ ਤੋਂ ਪਿੱਛੇ ਪਤਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਾ ਜਫਰਨਾਮਾ ਤਾਂ ਪੜ੍ਹ ਲਿਆ ਤੇ ਫਤਿਹ ਗਜਾਵੇ ਨੂੰ ਫਤਿਹ ਨਹੀਂ ਸੀ ਗਜਾਉਂਦਾ ਔਰੰਗਜ਼ੇਬ, ਇਹ ਲਾਈਨਾਂ ਛੱਡ ਦਿੱਤੀਆਂ ਸੀ ਉਹਨੇ ਜਫਰਨਾਮੇ ਦੇ ਵਿੱਚੋਂ। ਫਿਰ ਹੋਇਆ ਸੂਲ ਗੁਰਮੁਖ ਪਿਆਰਿਓ, ਹੋਇਆ ਆਪਰੇਸ਼ਨ। ਤੁਹਾਨੂੰ ਇਹ ਵੀ ਨੋਟਿਸ ਵਿੱਚ ਆਉਣਾ ਚਾਹੀਦਾ ਕਿ ਕਾਫੀ ਔਰੰਗਜ਼ੇਬ ਦੇ ਸਰੀਰ ਦਾ ਹਿੱਸਾ ਔਰੰਗਾਬਾਦ ਦੱਬਿਆ ਗਿਆ, ਜਿਹਦਾ ਆਪਰੇਸ਼ਨ ਕਰਕੇ ਕੱਢਿਆ ਸੀ ਉਹਦੇ ਸਰੀਰ ਵਿੱਚੋਂ, ਉਹ ਵੀ ਕਬਰ ਬਣਾ ਕੇ ਦੱਬਿਆ ਗਿਆ ਸੀ, ਉਹਦੀ ਕਬਰ ਵੀ ਇੱਕ ਜਗ੍ਹਾ ਨਹੀਂ ਹੋਈ। ਤੇ ਜਦੋਂ ਨਾ ਮਰੇ ਸਵਾਸ ਨਾ ਪੂਰੇ ਹੋਏ, ਉਦੋਂ ਫਿਰ ਕਾਜੀ ਸੀ ਕੋਈ ਮਲਾਣਾ ਗੁਰੂ ਘਰ ਨੂੰ ਜਾਣਦਾ ਸੀ, ਉਹਨੇ ਆਖਿਆ ਕਾਹਨੂੰ ਬਿਪਤਾ ਵਿੱਚ ਪਾਈ ਹੈ ਜਾਨ, ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਅੱਜ ਖੇ ਆਖੋ ਸਤਨਾਮ, ਇਹ ਕਹੇ ਬਿਨਾਂ ਖਹਿੜਾ ਨਹੀਂ ਛੁੱਟਣਾ। ਤੇ ਹੁਣ ਔਰੰਗਾ ਤਾਂ ਇੱਕ ਸੀ, ਹੁਣ ਹਿੰਦੁਸਤਾਨ ਦੇ ਚੱਪੇ ਚੱਪੇ ਤੇ ਔਰੰਗੇ ਪੈਦਾ ਹੋਏ ਹੋਏ ਨੇ, ਚੱਪੇ ਚੱਪੇ ਤੇ ਔਰੰਗਜ਼ੇਬ ਖੜੇ ਨੇ। ਪਰ ਇਹ ਗੱਲ ਯਾਦ ਰੱਖਿਓ, ਗੁਰਮੁਖੋ ਵੀ ਕਿਸੇ ਨੇ ਕਹੀ ਸੀ, ਇਹ ਜਿਹੜੇ ਅੱਜ ਵਾਹਿਗੁਰੂ ਜੀ ਕੇ ਖਾਲਸੇ ਵਾਲਿਆਂ ਨੂੰ ਸ਼ਹੀਦ ਕਰ ਰਹੇ ਨੇ ਨਾ, ਖਹਿੜਾ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਹੀ ਛੁੱਟਣਾ। ਅੱਜ ਖੇ ਆਖੋ ਸਤਨਾਮ, ਉਹ ਔਰੰਗਜ਼ੇਬ ਦਾ ਖਹਿੜਾ ਨਹੀਂ ਛੁੱਟਿਆ ਵਾਹਿਗੁਰੂ ਜੀ ਕੇ ਖਾਲਸੇ ਬਿਨਾਂ, ਤੁਸੀਂ ਕਿਹੜੇ ਬਾਗ ਦੀ ਮੂਲੀਆ ਤੁਹਾਡਾ ਖਹਿੜਾ ਛੁੱਟ ਜੂਗਾ? ਔਰੰਗਜ਼ੇਬ ਦਾ ਪ੍ਰਮਾਣ ਹਿਸਟਰੀ ਦੇ ਵਿੱਚ ਹੈ, ਉਹਨੇ ਫਤਿਹ ਗਜਾਈ ਤੇ ਉਹਦੇ ਸਵਾਸ ਪੂਰੇ ਹੋਏ ਸੀ। ਉਦੋਂ ਤੱਕ ਸਵਾਸ ਨਹੀਂ ਸੀ ਪੂਰੇ ਹੋਏ ਜਦ ਤੱਕ ਉਹਨੇ ਫਤਿਹ ਨਹੀਂ ਔਰ ਜਫਰਨਾਮੇ ਦੇ ਪਿਛਲੀ ਲਾਈਨ ਨਹੀਂ ਸੀ ਪੜ੍ਹੀ। ਇਹੀ ਵਿਚਾਰ ਬੜੀ ਲੰਮੀ ਚੱਲਦੀ ਆਈ, ਸਮਾਂ ਥੋੜੇ, ਉਹੀ ਵਿਚਾਰ ਮਹਾਂਪੁਰਖਾਂ ਨੇ ਸਾਨੂੰ ਬਹੁਤ ਵਾਰ ਕਿਹਾ, ਘਰ ਘਰ ਜਾ ਕੇ ਸੱਦਾ ਦਿੱਤਾ, ਉਹ ਗੁਰਸਿੱਖੋ ਸਮਝੋ। ਪਰ ਅਸੀਂ ਸੱਤ ਨੂੰ ਛੱਡ ਕੇ ਸਤਾ ਦੇ ਉਪਾਸ਼ਕ ਬਣ ਗਏ, ਅਸੀਂ ਧਰਮ ਨੂੰ ਛੱਡ ਕੇ ਸ਼ਕਤੀ ਦੇ ਉਪਾਸ਼ਕ ਬਣ ਗਏ, ਕੱਲੀ ਸ਼ਕਤੀ ਸਾਡਾ ਏਮ ਬਣ ਗਿਆ, ਮਕਸਦ ਬਣ ਗਿਆ, ਕੱਲੀ ਚਾਰ ਦਰਵਾਜ਼ਿਆਂ ਵਾਲੇ ਹਰਿਮੰਦਰ ਨੂੰ ਛੱਡ ਕੇ ਚਾਰ ਟੰਗੀ ਕੁਰਸੀ ਨੂੰ ਚਿੰਬੜ ਗਏ। ਅੱਜ ਖੇ ਆਖੋ ਸਤਨਾਮ, ਉਹ ਚਾਰ ਦਰਵਾਜ਼ੇ ਹਰਿਮੰਦਰ ਦੇ ਭੁੱਲ ਗਏ ਤੇ ਚਾਰ ਟੰਗੀ ਕੁਰਸੀ ਨੂੰ ਅਸੀਂ ਚਿੰਬੜ ਗਏ। ਪਰ ਚਿੰਬੜਨ ਵਾਲਿਆਂ ਨੂੰ, ਪਹਿਲਿਆਂ ਨੂੰ ਤੇ ਹੁਣ ਵਾਲਿਆਂ ਨੂੰ ਵੀ ਨਾਲੇ ਬੇਨਤੀ ਹੈ, ਉਹ ਸਮਝ ਲੈਣ ਕਿ ਹਰਿਮੰਦਰ ਤੇ ਅਕਾਲ ਤਖ਼ਤ ਦਾ ਜਿਹੜਾ ਬਣ ਗਿਆ ਨਾ, ਉਹਦਾ ਹਰਿਮੰਦਰ ਤੇ ਅਕਾਲ ਤਖ਼ਤ ਨੇ ਕਦੇ ਸਾਥ ਨਹੀਂ ਛੱਡਿਆ, ਇਹ ਕੁਰਸੀ ਕਿਸੇ ਦੀ ਅੱਜ ਤੱਕ ਬਣੀ ਨਹੀਂ। ਅੱਜ ਖੇ ਆਖੋ ਸਤਨਾਮ, ਇਹ ਤਾਂ ਪਤਾ ਨਹੀਂ ਵੀ 12 ਵਜੇ ਤਰੰਗੀ ਝੰਡੀ ਵਜ਼ੀਰੀ ਦੀ ਲੱਗੀ ਹੋਈ ਹੈ, 12 ਵੱਜ ਕੇ 1 ਮਿੰਟ ਤੇ ਪਤਾ ਨਹੀਂ ਚਪੜਾਸੀ ਵੀ ਨਹੀਂ ਹੋਣਾ। ਅੱਜ ਖੇ ਆਖੋ ਸਤਨਾਮ, ਪਰ ਜਿਹੜਾ ਹਰਿਮੰਦਰ ਨਾਲ ਜੁੜ ਗਿਆ, ਜਿਹੜਾ ਅਕਾਲ ਤਖ਼ਤ ਨਾਲ ਜੁੜ ਗਿਆ, ਉਹ ਨਾ ਟੁੱਟ ਗਿਆ, ਇਹ ਕੁਰਸੀ ਨਾਲ ਜੁੜਿਆ ਉਹ ਰਹਿ ਨਾ ਗਿਆ। ਇਹ ਤਾਂ ਸਾਫੇ ਗੱਲ ਹੈ ਗੁਰਸਿੱਖ ਪਿਆਰੇ, ਆ ਖਬਰਾਂ ਸੁਣਦੇ ਹੀ ਹੋ ਤੁਸੀਂ ਕੀ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਨਸੀਹਤਨਾਮੇ ਵਿੱਚ, ਦੁਨੀਆ ਕਾ ਦੀਵਾਨਾ ਕਹੇ ਮੁਲਖ ਮੇਰਾ, ਮੌਤ ਸਿਰ ਪਰ ਨਾ ਤੇਰਾ ਨਾ ਮੇਰਾ। ਅੱਜ ਖੇ ਆਖੋ ਸਤਨਾਮ, ਗੁਰੂ ਨਾਨਕ ਪਾਤਸ਼ਾਹ ਦੀ ਨਸੀਹਤਨਾਮੇ ਦੀ ਬਾਣੀ ਪੜਿਆ ਕਰੋ, ਉਹਨਾਂ ਨੇ ਇਹੋ ਜਿਹੇ ਜਾਲਮਾਂ ਨੂੰ ਆਖਿਆ ਸੀ ਤਾੜ ਕੇ, ਉਹ ਚੱਲ ਕੇ ਕਬੂਤਰ ਜਨਾਵਰ ਕੀ ਛਾਓ, ਆ ਤੇਰਾ ਰਾਜ ਤੇਰਾ ਭਾਗ ਤੇਰੀ ਸ਼ਕਤੀ, ਇਹ ਤਾਂ ਉੱਡਦੇ ਹੋਏ ਕਬੂਤਰ ਜਾਨਵਰ ਦੀ ਛਾਓ ਹੈ।
ਕਿੰਨਾ ਕੁ ਚਿਰ ਜਾਨਵਰ ਦੀ ਛਾਂ ਟਿਕਾਂਗੇ?
ਚਲਤੇ ਕਬੂਤਰ ਜਨਾਵਰ ਕੀ ਛਾਂ, ਨਾ ਰਹਿਸੀ ਏ ਦੁਨੀਆ ਨਾ ਰਹਿਸੀ ਏ ਨਾ। ਇੱਥੇ ਕਿਹੜਾ ਸਾਧ ਸੰਗਤ ਦੁਨੀਆ ਕਾ ਦੀਵਾਨਾ, ਚੌਵੀ ਘੰਟੇ ਜਿਸ ਕੋਲ ਕੱਲੀ ਸ਼ਕਤੀ ਹੈ ਉਹ ਕਹੂਗਾ ਇੱਥੇ ਮੈਂ ਜੀਵਾਂ, ਮੇਰਾ ਹੀ ਰਾਜਬਾਗ ਹੋਵੇ, ਮੇਰਾ ਹੀ ਬੋਲਬਾਲਾ ਹੋਵੇ। ਇਹੀ ਗੱਲ 1970-72 ਤੋਂ ਪ੍ਰਗਟ ਹੋਈ, ਉਹ ਸਾਡੇ ਸਾਹਮਣੇ। ਇਹ ਜਿਹੜੇ ਮਨਮਤੀਆਂ ਦੀਆਂ ਫਸਲਾਂ ਬਾਗ ਲਾਏ ਗਏ ਹਿੰਦੁਸਤਾਨ ਵਿੱਚ, ਇਹ ਖੇਤੀ ਆਪ ਨਹੀਂ ਸੀ ਜੰਮੀ। ਅੱਗੇ ਤਾਂ ਕਿਸਾਨ ਮਾਲਕ ਹੁੰਦਾ ਖੇਤ, ਉਹ ਯੂਨੀਵਰਸਿਟੀ ਤੋਂ ਲਿਆ ਕੇ ਚੰਗੇ ਚੰਗੇ ਬੀਜ ਕਣਕ ਦੇ ਪਾਉਂਦੇ, ਚੰਗੇ ਚੰਗੇ ਬੀਜ ਜੀਰੀ ਦੇ ਲਿਆ ਕੇ ਪਾਊਗਾ, ਚੰਗੇ ਬੀਜ ਨਰਮੇ ਦੇ ਪਾਊਗਾ। ਪਰ ਸਾਡੇ ਦੇਸ਼ ਦੀ ਸਰਕਾਰ ਨੇ ਸਾਡੇ ਦੇਸ਼ ਦੇ ਖੇਤ ਵਿੱਚ ਕੱਖਾਂ ਦੇ ਬੀਜ ਬੀਜੇ, ਕੱਖਾਂ ਦੇ ਬੀਜ ਬੋਏ। ਕਾਹਤੋਂ? ਕਿ ਸਿੱਖੀ ਦੀ ਫਸਲ ਨੂੰ ਠੇਸ ਪਹੁੰਚਾਇਆ ਜਾਵੇ, ਸਿੱਖੀ ਦੇ ਬਗੀਚੇ ਦੇ ਉੱਤੇ ਕੱਖਾਂ ਦਾ ਮਾਵਾ ਪਾਇਆ ਜਾਵੇ। ਇਹ ਨਰਕ ਧਾਰੀਏ, ਇਹ ਵਿਆਸਾ ਵਾਲੇ ਕਿਤੇ ਇੱਕ ਨੇ? ਇਹ ਬੀਜ ਲਿਆ ਲਿਆ ਕੇ ਸਰਕਾਰ ਤੋਂ ਬਾਹਰਲੇ ਮੁਲਕਾਂ ਚੋਂ ਹਿੰਦੁਸਤਾਨ ਦੀ ਸਿੱਖੀ ਦੇ ਬਗੀਚੇ ਵਿੱਚ ਕੱਖ ਬੀਜੇ ਗਏ। ਬੀਜਣਾ ਕੋਈ ਗੱਲ ਨਹੀਂ ਸੀ, ਬੀਜ ਲੈਂਦੇ, ਕੌਣ ਵੀ ਬੀਜਦਾ ਆਇਆ। ਅੱਜ ਤੱਕ ਜੋ ਦਿੱਲੀ ਦੇ ਤਖ਼ਤ ਤੇ ਬੈਠੇ ਹੈ ਉਹਨੇ ਸਿੱਖੀ ਦੇ ਬਗੀਚੇ ਨੂੰ ਖਤਮ ਕਰਨ ਖਾਤਰ ਇਹ ਕੰਡਿਆਂ ਦੀਆਂ ਵਾੜਾਂ ਕੀਤੀਆਂ, ਇਹ ਕੱਖਾਂ ਦੇ ਬੀਜ ਬੀਜੇ। ਪਰ ਦੁੱਖ ਹੋਇਆ ਅੱਜ ਦੇ ਸਿੱਖਾਂ ਤੇ, ਦੁੱਖ ਹੋਇਆ ਅੱਜ ਦੇ ਆਗੂਆਂ ਤੇ ਜਿਨ੍ਹਾਂ ਨੇ ਕੱਖਾਂ ਦੀ ਸੰਭਾਲ ਨਾ ਕੀਤੀ, ਜਿਨ੍ਹਾਂ ਨੇ ਕੱਖਾਂ ਨੂੰ ਉੱਚੇ ਇੰਨੇ ਕਰ ਦਿੱਤਾ ਕਿ ਕਣਕ ਦਿਖਣ ਤੋਂ ਹੀ ਰਹਿ ਚੱਲੀ ਸੀ। ਆਖੋ ਸਤ, ਜਿਸ ਖੇਤ ਵਿੱਚ ਕੱਖ ਪ੍ਰਫੁੱਲਤ ਹੋ ਜਾਵੇ ਉੱਥੇ ਫਸਲ ਦਿਖਣੀ ਹਟ ਜਾਂਦੀ ਹੈ। ਫਿਰ ਸਤਿਗੁਰ ਨੇ ਭੇਜੀ ਸ਼ਕਤੀ, ਕੀਤਾ ਖਾਲਸੇ ਨੂੰ ਚੇਤੰਨ ਕਿ ਇਹ ਫਸਲ ਬੜੀ ਮਹਿੰਗੀ ਹੈ, ਇਹ ਕਿਸੇ ਯੂਨੀਵਰਸਿਟੀ ਤੋਂ ਲਿਆ ਕੇ ਬੀਜ ਨਹੀਂ ਕੱਖ ਪਾਇਆ ਗਿਆ, ਇਹ ਕਿਸੇ ਪਲਾਂਟ ਨੂੰ ਲਿਆ ਕੇ ਅੰਬ ਦਾ ਬੂਟਾ ਨਹੀਂ ਲਾਇਆ ਗਿਆ ਸਿੱਖੀ ਦਾ। ਇਸ ਮਹਿਲ ਦੇ ਵਿੱਚ ਸਰਬੰਸ ਦੀਆਂ ਨਾੜਾਂ ਦੇ ਜਾਲ ਵਿਛੇ ਹੋਏ ਨੇ, ਇੱਥੇ ਸਰਬੰਸ ਦੇ ਖੂਨ ਦਾ ਪਾਣੀ ਪਿਆ ਹੋਇਆ, ਇੱਥੇ ਸ਼ਹੀਦਾਂ ਸਿੰਘਾਂ ਦੀਆਂ ਹੱਡੀਆਂ ਇੱਟਾਂ ਦੀ ਜਗ੍ਹਾ ਲੱਗੀਆਂ ਹੋਈਆਂ ਨੇ। ਇਸ ਫਸਲ ਨੂੰ ਸਾਂਭੋ, ਉਹ ਸਾਂਭਣ ਦਾ ਹੁਲਾਰਾ ਹੋਇਆ। ਕੁਝ ਸਾਨੂੰ ਵੀ ਮਤ ਆਈ, ਪਰ ਉਹ ਜਿਹੜਾ ਮਿੱਠਾ ਪਾਤਾ ਨਾ ਕੰਗੀਆਂ ਵਾਲੇ ਨੇ, ਮਿੱਠੀ ਤਾਂ ਅੰਮ੍ਰਿਤ ਰੂਪੀ ਬਾਣੀਓ ਬਥੇਰੀ ਸੀ, ਪਰ ਮਿੱਠਾ ਪਾਤਾ ਪਤਾਸਿਆਂ ਦਾ। ਤੇ ਉਹ ਜਿਹੜੀ ਗੱਲ ਹੈ ਸਾਡੇ ਨਾਲ ਇੰਨੀ ਰਲ ਮਿਲ ਗਈ ਨਾ, ਇੱਥੇ ਤੁਸੀਂ ਆਏ ਹੋ ਨਾ, ਕੋਈ ਤੁਹਾਡੇ ਵਿੱਚੋਂ ਬੱਸ ਵਿੱਚ ਜਾਵੇ ਨਾ ਜਗਰਾਵਾਂ ਤੇ ਮੋਗੇ ਤੱਕ, ਲੁਧਿਆਣੇ ਤੇ ਸਮਰਾਲੇ ਤੱਕ, ਲੁਧਿਆਣੇ ਤੇ ਫਰੋਲ ਤੱਕ ਬੈਠ ਜਾਵੇ ਨਾ ਆਪਣੇ ਵਿੱਚੋਂ, ਹੁਸ਼ਿਆਰਪੁਰ ਤੇ ਗੜ ਸ਼ੰਕਰ ਤੱਕ ਬੈਠ ਜਾਵੇ ਬੱਸ ਵਿੱਚ, ਤੇ ਨਾਲ ਸੀਟ ਤੇ ਦੂਆ ਬੰਦਾ ਬੈਠਾ ਹੁੰਦਾ ਨਾ, ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦੇ ਆਪਾਂ। ਫਿਰ ਗੱਲਾਂ ਕਰਦੇ ਕਰਦੇ ਜਦੋਂ ਗੜ ਸ਼ੰਕਰ ਉਤਰੋਂਗੇ ਜਾ ਕੇ, ਉਹਨੂੰ ਕਹੋਗੇ ਵੀ ਮੇਰੀ ਕੁੜੀ ਦਾ ਵਿਆਹ ਹੈ, ਤੂੰ ਜ਼ਰੂਰ ਆਈ, ਅਜਖੇ ਆਖੋ ਨਾ, ਪਤਾ ਵੀ ਕਿੱਥੇ ਦਾ ਹੈ ਕਿੱਥੇ ਦਾ ਨਹੀਂ, ਇਹ ਪਤਾਸਿਆਂ ਦਾ ਅਸਰ ਹੈ। ਅਜਖੇ ਆਖੋ ਸਤਨਾਮ। 10 ਮਿੰਟ ਜਿਹਦੇ ਨਾਲ ਗੱਲਾਂ ਕਰ ਲਈਆਂ, ਖਾਲਸਾ ਉਸੇ ਦਾ ਬਣ ਗਿਆ, ਖਾਲਸੇ ਨੇ ਉਸੇ ਨੂੰ ਆਪਣਾ ਬਣਾ ਲਿਆ। ਇਹ ਇੰਨਾ ਕੋਪਰੇਟ, ਇੰਨਾ ਪਿਆਰ ਮੁਹੱਬਤ ਰੱਖਣ ਵਾਲਾ ਧਰਮ, ਪਰ ਦੁੱਖ ਉਹਨਾਂ ਤੇ ਸਦੀਆਂ ਜਿਹਨਾਂ ਖਾਤਰ ਖਾਲਸੇ ਨੇ ਕੁਰਬਾਨੀਆਂ ਕੀਤੀਆਂ, ਜਾਨਾਂ ਵਾਲੀਆਂ, ਸਰਬੰਸ ਵਾਰ ਦਿੱਤੇ, ਸ਼ਹਿ ਰਗ ਦਾ ਖੂਨ ਦੇ ਕੇ ਟਿੱਕੇ ਲਾ ਦਿੱਤੇ ਇਹਨਾਂ ਦੇ ਮੱਥੇ ਦੇ ਉੱਤੇ, ਆਪਣੀਆਂ ਨਾੜਾਂ ਦੇ ਜਨੇਊ ਬਣਾ ਕੇ ਪਾ ਦਿੱਤੇ, ਉਹਨਾਂ ਨੂੰ ਬਦਲ ਲੱਗਿਆ 5 ਮਿੰਟ ਵੀ ਨਹੀਂ ਲੱਗੇ। ਅਜਖੇ ਆਖੋ ਸਤਨਾਮ। ਉਹ ਬਦਲੇ ਤਾਂ 1 ਸੈਕਿੰਡ ਵਿੱਚ ਬਦਲ ਗਏ, ਉਹਨਾਂ ਨੇ ਸਭ ਸਾਂਝਾਂ ਤੋੜ ਦਿੱਤੀਆਂ। ਇਹ ਕਾਰਨਿਕੋ ਸੀ ਗੁਰਮੁਖ ਪਿਆਰਿਓ, ਇਹ ਸਤਾ ਦੇ ਮਾਲਕ, ਇਹ ਸ਼ਕਤੀ ਦੇ ਮਾਲਕ ਚਾਹੁੰਦੇ ਨੇ ਸ਼ਕਤੀ ਸਾਡੀ ਬਣੀ ਰਵੇ। ਉਹ ਸ਼ਕਤੀ ਨੂੰ ਬਣਾਉਣ ਖਾਤਰ ਬੜੇ ਤਸ਼ੱਦਦ ਜ਼ੁਲਮ ਹੋਏ, ਹਰਿਮੰਦਰ ਸਾਹਿਬ ਤੇ ਅਟੈਕ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ, ਸਾਧ ਸੰਗਤ ਅਕਾਲ ਤਖ਼ਤ ਸਾਹਿਬ ਦਾ ਢਾਉਣ। ਗੱਲ ਇੰਨੀ ਸੀ ਸਤ ਨੂੰ ਖਤਮ ਕੀਤਾ ਜਾਵੇ ਤੇ ਸਤਾ ਅੱਗੇ ਆ ਜਾਵੇ, ਪਰ ਸਤਿਗੁਰ ਪਾਤਸ਼ਾਹ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਇਨਕੋ ਆਪ ਹਯਾਤ ਦਿਓ ਹੈ, ਪ੍ਰੇਰਣਾ ਹੋ ਗਈ ਗੁਰੂ ਦੇ ਪਿਆਰਿਆਂ ਵੱਲੋਂ, ਸਿੰਘਾਂ ਵਿੱਚ ਜਾਗਰਤ ਆਈ, ਆਪਣੇ ਵਿਰਸੇ ਨੂੰ ਸੰਭਾਲਿਆ। ਤੇ ਜਦੋਂ ਜੱਟ ਨੂੰ ਪਤਾ ਲੱਗ ਜਾਵੇ ਕਿ ਕਣਕ ਤਾਂ ਗੁੱਲੀ ਡੰਡੇ ਨੇ ਮਾਰ ਲਈ, ਫਿਰ ਖੁਰਪਾ ਲੈ ਕੇ ਵੜ ਜਾਂਦਾ ਹੁੰਦਾ ਜੱਟ ਖੇਤ ਵਿੱਚ, ਫਿਰ ਕੋਹਲੀ ਚੱਕ ਲੈਂਦਾ ਮੱਕੀ ਦੀ ਗੁਡਾਈ ਵਾਸਤੇ, ਤੇ ਜੇ ਇਹ ਦੋ ਵੀ ਕੰਮ ਨਾ ਆਉਣ ਫਿਰ ਉਹ ਐਂਡਰੀਨ ਲੈ ਕੇ ਡਰੰਮ ਲਾ ਲੈਂਦਾ ਹੁੰਦਾ ਪਿੱਛੇ। ਹੁਣ ਸਿੰਘਾਂ ਨੇ ਇੱਕ ਕੰਮ ਨਹੀਂ ਕੀਤਾ ਹੋਇਆ, ਇਸ ਖਾਲਸੇ ਪੰਥ ਦੀ ਫਸਲ ਵਿੱਚੋਂ
ਜਿਹੜੀ ਖੱਡੀਆਂ ਨਾਲ ਖੂਨ ਨਾਲ ਸਿੰਜ ਕੇ ਬਣੀ ਹੈ, ਅੱਜ ਫਾਸਫੋਰਸ ਮਿਲਦਾ ਹੈ ਸਾਡੀਆਂ ਫਸਲਾਂ ਨੂੰ ਡੰਗਰਾਂ ਦੀਆਂ ਹੱਡੀਆਂ ਵਿੱਚੋਂ। ਖਾਲਸੇ ਪੰਥ ਦੇ ਬਗੀਚੇ ਨੂੰ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੰਸ ਦੀਆਂ ਹੱਡੀਆਂ ਵਿੱਚੋਂ। ਉਹ ਜਿਹੜਾ ਬਗੀਚਾ ਹੈ ਉਹਨੂੰ ਗੁੱਡਣ ਵਾਸਤੇ, ਉਹਦੇ ਵਿੱਚੋਂ ਕੱਖ ਕੰਡਾ ਚੁਗਣ ਵਾਸਤੇ, ਉਸ ਬੂਟੇ ਨੂੰ ਸੁੰਦਰ ਤੇ ਫਲੀਭੂਤ ਬਣਾਉਣ ਖਾਤਰ ਅੱਜ ਸ਼ਹੀਦਾਂ ਨੇ ਕਮਰ ਕਸੇ ਲਾਏ ਹੋਏ ਨੇ। ਕਿੰਨਾ ਤਸ਼ੱਦਦ ਜ਼ੁਲਮ! ਇਹ ਤੁਸੀਂ ਗੱਲ ਸੁਣੀ, ਬਹੁਤ ਵੱਡੀ ਗੱਲ ਹੈ। 6 ਸਿੰਘ ਸ਼ਹੀਦ ਹੋਏ, ਮੁਕਾਬਲਾ ਹੋਇਆ, ਤੇ ਚਮਕੌਰ ਦੀ ਗੜੀ ਵਿੱਚ ਕੀ ਹੋਇਆ ਸੀ? ਸਿੰਘ ਤਾਂ 40 ਸੀ, ਪਰ 40 ਨਹੀਂ ਲੜੇ ਕਿਤੇ ਤੁਹਾਨੂੰ ਭੁਲੇਖਾ ਹੋਵੇ। 40 ਨੇ ਇਕੱਠਾ ਹਮਲਾ ਨਹੀਂ ਕੀਤਾ, 10 ਲੱਖ ਦਾ ਘੇਰਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ 6 ਸਿੰਘਾਂ ਨੂੰ ਬਾਹਰ ਭੇਜਦੇ ਸੀ। ਅਜਿਹੇ ਆਖੋ ਸਾਹਿਬ ਕਿਉਂ ਭੇਜਿਆ ਸੀ 6 ਨੂੰ? ਮੈਂ ਅਨੰਦਪੁਰ ਸਾਹਿਬ ਕਹਿ ਦਿੱਤਾ ਹੈ, ਰਵਾਲਸਰ ਸਾਹਿਬ ਖੜ ਕੇ ਕਹਿ ਦਿੱਤਾ ਸੀ ਕਿ 1.25 ਲੱਖ ਸੇ ਏਕ ਲੜਾਊ। 7ਵਾਂ ਨਹੀਂ ਭੇਜਣਾ, 5ਵੀਂ ਨਹੀਂ ਭੇਜਣੇ, 6 ਭੇਜਣੇ, 1.25 ਲੱਖ ਇੱਕ ਨਾਲ ਆ ਜਾਵੇ। ਅਜਿਹੇ ਆਖੋ ਸਤਨਾਮ। ਉਹੀ ਪਿੰਡ ਰਤੌਲ ਦੇ ਵਿੱਚ ਜਿੱਥੇ DIG ਆਪ ਮਰਿਆ ਹੋਵੇ, ਉੱਥੇ ਕਿੰਨੀ ਕੁ ਪੁਲਿਸ ਹੋਵੇਗੀ? DIG 3 ਜ਼ਿਲ੍ਹਿਆਂ ਦੀ ਪੁਲਿਸ ਦੇ ਉੱਤੇ ਹੁੰਦਾ, 3 ਜ਼ਿਲ੍ਹੇ ਉਹਦੇ ਅਧੀਨ ਹੁੰਦੇ ਨੇ, ਤੇ ਉਹ ਚਾਹੇ ਸਾਰੇ ਪੰਜਾਬ ਦੀ ਪੁਲਿਸ ਇਕੱਠੀ ਕਰ ਲਵੇ, ਉਹ ਤਾਂ ਪੰਜਾਬ ਦੀ ਪੁਲਿਸ, ਤੇ ਭਈਆਂ ਦਾ ਤਾਂ ਪਤਾ ਹੀ ਨਹੀਂ ਵੀ ਕਿੰਨੇ ਕੁ ਹੋਣਗੇ। ਅਜਿਹੇ ਆਖੋ ਸਤਨਾਮ। ਉਹ ਤਾਂ ਫਿਰ ਅਣਗਿਣਤੇ ਹੁੰਦੇ ਜਿੱਥੇ ਚਲੇ ਜਾਣ। ਹੁਣ ਭਈਆਂ ਦਾ ਜ਼ਿਆਦਾ ਪ੍ਰਭਾਵ ਹੈ ਨਾ ਆਪਣੇ, ਭਈਏ ਹੁਣ ਏਦਾਂ ਫਿਰਦੇ ਆ ਪੰਜਾਬ ਵੀ ਜਿਸ ਤਰ੍ਹਾਂ ਬਰਸਾਤ ਦੇ ਮਹੀਨੇ ਕੀੜੇ ਨਿਕਲਦੇ ਹੁੰਦੇ ਭੌਣ ਚੋਂ, ਏਦਾਂ ਤੁਰੇ ਫਿਰਦੇ ਨੇ ਸੜਕਾਂ 'ਤੇ। ਉਹ ਗੁਰਮੁਖ ਪਿਆਰੇ, ਉਹ ਸਰਕਾਰ ਨੂੰ ਸੋਚਣਾ ਚਾਹੀਦਾ, ਭਈਆਂ ਨੂੰ ਜੰਗ ਲੜਾ ਕੇ ਰਾਜ ਕਰੋਗੇ? ਭਈਆਂ ਦੇ ਆਸਰੇ ਰਾਜ ਕਰੋਗੇ ਤੁਸੀਂ? ਜਿਨ੍ਹਾਂ ਭਈਆਂ ਤੋਂ ਅੱਜ ਤੱਕ ਆਪਣਾ ਘਰ ਨਹੀਂ ਬਣਿਆ, ਪੈਰਾਂ ਖਾਤਰ ਜੁੱਤੀ ਨਹੀਂ ਲੈ ਹੋਈ, ਸਿਰ 'ਤੇ ਬੰਨਣ ਨੂੰ ਪੱਗ ਨਹੀਂ ਖਰੀਦ ਹੋਈ, ਤੇ ਗੁਰਮੁਖ ਪਿਆਰਿਓ ਹਲ ਵਾਹੁਣ ਨੂੰ ਬਲਦ ਨਹੀਂ ਖਰੀਦ ਹੋਏ, ਤੇ ਸਾਡੀ ਸਰਕਾਰ ਦਿੱਲੀ ਦੀ ਕਹਿੰਦੀ ਨੇ ਭਈਆਂ ਨੂੰ ਪੰਜਾਬ ਵਿੱਚ ਭੇਜ ਕੇ ਅਸੀਂ ਰਾਜ ਕਰ ਲਾਂਗੇ? ਜਿਨ੍ਹਾਂ ਨੂੰ ਆਪ ਜੁੱਤੀ ਕੱਪੜੇ ਦਾ ਫਿਕਰ ਪਿਆ ਵੈ, ਤੇ ਜਿਸ ਖਾਲਸੇ ਨੇ, ਜਿਸ ਕੌਮ ਨੇ ਨਾਗਪੁਰ ਦੇ ਜੰਗਲਾਂ ਵਿੱਚ ਜਾ ਕੇ, ਮਹਾਰਾਸ਼ਟਰ ਦੇ ਜੰਗਲਾਂ ਵਿੱਚ ਜਾ ਕੇ, ਹਿਮਾਚਲ ਦੇ ਪਹਾੜਾਂ 'ਤੇ ਜਾ ਕੇ, ਗਵਾਲੀਅਰ ਦੇ ਬਿਲਕੁਲ ਸੁੱਕੇ ਖੇਤਾਂ ਵਿੱਚ ਜਾ ਕੇ, ਰਾਜਸਥਾਨ ਦੇ ਟਿੱਬਿਆਂ ਵਿੱਚ ਜਾ ਕੇ ਬਾਗ ਲਾਏ ਨੇ, ਫਰਮਾਂ ਬਣਾਈਆਂ ਨੇ, ਉੱਚੇ ਮਹਿਲ ਉਸਾਰੇ ਨੇ, ਤੇ ਗੁਰੂ ਦੇ ਨਿਸ਼ਾਨ ਝੁਲਦੇ ਨੇ। ਉਸ ਸਿੱਖ ਕੌਮ ਨੂੰ ਛੱਡ ਕੇ ਹਿੰਦੁਸਤਾਨ ਦੇ ਵਾਸੀਓ, ਤੁਸੀਂ ਰਾਜ ਨਹੀਂ ਕਰ ਸਕੋਗੇ, ਭਿਖਾਰੀ ਬਣ ਜਾਓਗੇ। ਅਜਿਹੇ ਆਖੋ ਸਤਨਾਮ। ਜੇ ਰਾਜ ਭਾਗ ਹਿੰਦੁਸਤਾਨ ਦਾ ਰੱਖਣਾ, ਤਾਂ ਇੱਕੋ ਇੱਕ ਕੌਮ ਹੈ ਖਾਲਸਾ ਸਿੱਖ ਧਰਮ, ਜੋ ਸਰਬੱਤ ਕਾ ਭਲਾ ਸੋਚਦੀ ਹੈ, ਇਹਨੂੰ ਸਤਾ ਮਿਲੂਗੀ, ਇਹ ਆਪਣੀ ਸਤਾ ਨੂੰ ਸਤ ਦੇ ਅਧੀਨ ਰੱਖਣਗੇ, ਇਹ ਧਰਮ ਦੇ ਅਧੀਨ ਰੱਖਣਗੇ। ਧਰਮ ਦੇ ਅਧੀਨ ਰੱਖੀ ਹੋਈ ਸ਼ਕਤੀ ਪਰਉਪਕਾਰ ਕਰਦੀ ਹੈ, ਪਿਆਰ ਕਰਦੀ ਹੈ, ਕੋਪਰੇਸ਼ਨ ਕਰਦੀ ਹੈ, ਮੁਹੱਬਤ ਕਰਦੀ ਹੈ, ਸਰਬੱਤ ਕਾ ਭਲਾ ਸੋਚਦੀ ਹੈ। ਪਰ ਅੱਜ ਜ਼ਾਲਮ ਸਰਕਾਰ ਜਿਤਨੀ ਵੀ ਹੈ, ਇਹ ਧਰਮ ਨੂੰ ਛੱਡ ਚੁੱਕੀ ਹੈ, ਸਤ ਨੂੰ ਛੱਡ ਚੁੱਕੀ ਹੈ, ਇਹ ਸਤਾ ਨੂੰ ਕਾਇਮ ਰੱਖਣਾ ਚਾਹੁੰਦੀ ਹੈ, ਇਹ ਰਹਿਣੀ ਨਹੀਂ। ਗੁਰਸਿੱਖ ਪਿਆਰਿਓ, ਇਹ ਸ਼ਹੀਦੀਆਂ, ਇਹ ਕੁਰਬਾਨੀਆਂ ਕਿੱਥੋਂ ਪੈਦਾ ਹੋਈਆਂ ਨੇ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੰਡੇ ਬਾਟੇ ਦਾ ਅੰਮ੍ਰਿਤ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, 5 ਬਾਣੀਆਂ ਦਾ ਨਿਤਨੇਮ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ, ਜਬ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਜਿਹੜੇ ਗੁਰਸਿੱਖੇ ਅਰਦਾਸਾਂ ਕਰਦੇ ਹੋਣ ਕਿ ਮੇਰਾ ਅੰਤ ਸਮਾਂ ਜੰਗੇ ਮੈਦਾਨ ਵਿੱਚ ਸ਼ਸਤਰਾਂ ਨਾਲ ਜੰਗ ਕਰਦੇ ਦਾ ਆਵੇ, ਉਹ ਹੋਰ ਨੂੰ ਸਮਝ ਲੈਣਾ ਚਾਹੀਦੇ, ਇਹਨੂੰ ਕਿੱਥੇ ਗੋਲੀਆਂ ਨਾਲ ਮੁਕਾਵਾਂਗੇ? ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਆਵਾਜ਼ ਆ ਰਹੀ ਹੋਵੇ, ਇਕੱਲੇ ਇਕੱਲੇ ਸਿੱਖ ਦੇ ਕੰਨਾਂ ਵਿੱਚ ਇਹ ਸ਼ਬਦ ਗੂੰਜ ਰਹੇ ਰਹੇ ਹੋਣ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਨੂੰ ਕੀ ਕਹਿੰਦਾ, ਉਹਨਾਂ ਬਾਬਤ ਸਾਨੂੰ ਸੋਚਣਾ ਚਾਹੀਦਾ। ਪੜ੍ਹ ਲਓ ਧਾਰਨਾ ਸਾਰੀ ਸੰਗਤ ਪਿਆਰ ਦੇ ਨਾਲ। ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸ, ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸ,
ਜੀਵਨ ਦੀ ਛੱਡਦੇ ਆਸਾ, ਜਿਉਣੇ ਦੀ ਛੱਡਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀ ਛੱਡਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀ ਛੱਡਦੇ ਆਸਾ, ਧੰਨ ਸਤਿਗੁਰਾਂ ਦੀ ਪਵਿੱਤਰ ਬਾਣੀ। ਇਕੱਲੇ ਇਕੱਲੇ ਗੁਰਸਿੱਖ ਮਾਈ ਭਾਈ ਬਾਲ ਬੱਚੇ ਨੂੰ ਕਹਿ ਰਹੀ ਹੈ, ਜੇ ਮੇਰੇ ਕੋਲ ਆਉਣਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਇਹ ਹੈ ਗੁਰਸਿੱਖੀ ਦਾ ਦਰ, ਇਹ ਹੈ ਗੁਰਮਤ ਦਾ ਦਰਬਾਰ, ਜਿੱਥੇ ਸਿੱਖੇ ਸੁਣ ਕੇ ਆਉਂਦਾ, ਮੰਨ ਕੇ ਆਉਂਦਾ, ਹੋ ਸਭਨ ਕੀ ਰੇਣ ਕਾ ਤਾਂ ਆਓ ਹਮਾਰੇ ਪਾਸ। ਤਾਨੋ ਮਰਜੀ ਬੜੇ ਗੁਰਸਿੱਖ ਨੇ। ਗੁਰਸਿੱਖ ਪਿਆਰਿਓ, ਆਪਾਂ ਨੂੰ ਪਤਾ ਲੱਗਿਆ ਕਿ ਫਲਾਣੀ ਤਰੀਕ ਨੂੰ ਸ਼ੇਰ ਸਿੰਘ ਸ਼ਹੀਦ ਹੋ ਗਏ, ਪਰ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਅਸੀਂ ਸ਼ਹੀਦ ਹੋਣਾ। ਅੱਜ ਖੇ ਆਖੋ ਸਤਨਾਮ, ਉਹਨਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ। ਉਹ ਤਾਂ ਸਿਰ ਪਰ ਖੱਪਣ ਬੰਨੀ ਫਿਰਦੇ ਨੇ, ਕਾਹਦੇ ਵਾਸਤੇ ਫਿਰਦੇ ਨੇ। ਮੁਸ਼ਕਲਾਂ ਇਹ ਨਹੀਂ ਹਨ ਕਿ ਇਕੱਲੀ ਸਰਕਾਰ ਦੀ ਮੁਸ਼ਕਲ ਹੈ, ਜਨਮਤਾਈ ਦੀ ਮੁਸ਼ਕਲ ਹੈ। ਮੁਸ਼ਕਲ ਸਿੰਘਾਂ ਨੂੰ ਪੰਜਾਬ ਵਿੱਚ ਹੁਣ ਆਪਣਿਆਂ ਤੋਂ ਵੀ ਪਈ ਹੋਈ, ਉਹ ਬੜੀ ਗੰਭੀਰ ਮੁਸ਼ਕਲ ਹੈ। ਪਰਾਏ ਦੀ ਮੁਸ਼ਕਲ ਸਾਂਭੀ ਜਾ ਸਕਦੀ ਹੈ, ਪਰਾਏ ਜਿਹੜੇ ਦੁਸ਼ਮਣ ਹੁੰਦੇ ਨੇ ਉਹਨਾਂ ਤੋਂ ਵੀ ਵੇਅਰ ਹੋਇਆ ਜਾ ਸਕਦਾ, ਪਰ ਜਿਹੜਾ ਆਪਣਾ ਹੀ ਦੁਸ਼ਮਣ ਹੋਵੇ ਉਹਨਾਂ ਤੋਂ ਕਿਵੇਂ ਬਚਣ। ਸਿੰਘ ਫਿਰ ਵੀ ਹੌਸਲੇ ਬੁਲੰਦ ਨੇ, ਫਿਰ ਵੀ ਸਾਧ ਸੰਗਤ ਦਿਨ ਰਾਤ ਇੱਕ ਕਰਕੇ ਉਹ ਸਿੰਘ ਜੂਝ ਰਹੇ ਨੇ। ਕਾਹਦੇ ਵਾਸਤੇ? ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ, ਇਹ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਣੀ ਰਵੇ। ਖਾਲਸੇ ਨੂੰ ਗੁਰਮੁਖ ਪਿਆਰਿਓ, ਅੱਜ ਅਸੀਂ ਆਜ਼ਾਦੀ ਦਾ ਜੰਗ ਲੜ ਰਹੇ ਹਾਂ, ਆਜ਼ਾਦੀ ਦੀ ਮੰਗ ਮੰਗ ਰਹੇ ਹਾਂ, ਆਜ਼ਾਦੀ ਖਾਤਰ ਕੁਰਬਾਨੀਆਂ ਕਰ ਰਹੇ ਹਾਂ, ਪਰ ਖਾਲਸਾ ਤਾਂ ਜਨਮ ਤੋਂ ਹੀ ਆਜ਼ਾਦ ਹੈ। ਅੱਜ ਕੇ ਆਖੋ ਸਤਿਨਾਮ, ਇਹ ਪਤੰਤਰ ਜੀਵਨ ਇਹਦਾ ਜਨਮ ਤੋਂ ਹੀ ਨਹੀਂ ਹੈ। ਇਹ ਜੁਦੀ ਗੱਲ ਹੈ ਕਿ ਸਾਨੂੰ ਦੇਰ ਬਾਅਦ ਯਾਦ ਆਈ। ਗੁਰੂ ਗ੍ਰੰਥ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਸਾਨੂੰ, ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਕਿੱਡਾ ਉੱਚਾ ਦਰ ਸੀ ਸਾਨੂੰ, ਅਸੀਂ ਸੋਚਿਆ ਨਹੀਂ, ਅਸੀਂ ਇਹਦੇ ਅਰਥ ਨਹੀਂ ਕੱਢੇ ਕੀ ਸੀ। ਕਿ ਕਿਹਾ ਵੀ ਇੱਕ ਸੂਫੀ ਫਕੀਰ ਨੇ, ਮੁਸਲਮਾਨ ਫਕੀਰ ਨੇ, ਜਿਹਨੇ 48 ਸਾਲ ਰੋਟੀ ਖਾਧੇ ਤੋਂ ਬਿਨਾਂ ਕਰਨ ਕਰ ਲਿਆ ਸਰੀਰ ਦਾ, ਐਸਾ ਭਗਤ ਵੀ ਖੁਦਾ ਨੂੰ ਵਾਰਨਿੰਗ ਕਹਿ ਰਿਹਾ, ਚੈਲੰਜ ਦੇ ਰਿਹਾ ਕਿ ਐ ਖੁਦਾ ਮੈਂ ਗੁਲਾਮੀ ਦਾ ਜੀਵਨ ਨਹੀਂ ਕੱਟਣਾ, ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਮੇਰੀ ਇਹ ਮੰਗ ਮੰਗਦਾ ਨਹੀਂ ਤਾਂ ਬੰਦੇ ਨੂੰ ਨਹੀਂ ਆਖਿਆ, ਉਹਨੇ ਸਰਕਾਰ ਨੂੰ ਨਹੀਂ ਆਖਿਆ। ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਦੇਸ਼ ਨੇ ਤਾਂ ਖੁਦਾ ਨੂੰ ਕਹਿ ਦਿੱਤਾ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਨੇ, ਜੇ ਮੈਨੂੰ ਤੂੰ ਗੁਲਾਮ ਰੱਖਣਾ ਤਾਂ ਇਹਦੇ ਨਾਲੋਂ ਮੈਨੂੰ ਮਰਨਾ ਕਬੂਲ ਹੈ, ਨਿਕਲ ਮੇਰੇ ਸਰੀਰ ਵਿੱਚੋਂ, ਤੂੰ ਬੈਠਾ ਹੀ ਕਿਉਂ ਹੈ ਮੇਰੇ ਵਿੱਚ ਮੈਨੂੰ ਗੁਲਾਮ ਰੱਖਣਾ। ਸੋ ਉਸ ਆਸ਼ੇ ਨੂੰ ਮੁੱਖ ਰੱਖ ਕੇ ਸਿੰਘ ਬੜੇ ਲੰਮੇ ਸਮੇਂ ਤੋਂ ਜੂਝ ਰਹੇ ਨੇ, ਇਹ ਵੀ ਪਤਾ ਨਹੀਂ ਕਿੰਨਾ ਲੰਮਾ ਸਮਾਂ ਸੀ ਜੂਝਣਾ ਚਾਹੀਦਾ। ਸੋ ਸਾਨੂੰ ਇਹਨਾਂ ਕੁਰਬਾਨੀਆਂ ਤੇ ਜਿੱਥੇ ਬਹੁਤ ਮਾਣ ਹੈ, ਜਿੱਥੇ ਫਖਰ ਹੈ, ਉੱਥੇ ਸਾਨੂੰ ਤਾਨ ਮਾਨ ਧੰਨ ਦੇ ਨਾਲ ਇਹਨਾਂ ਗੁਰਮੁਖ ਸ਼ਹੀਦ ਸਿੰਘਾਂ ਦਾ ਪੂਰਾ ਸਹਿਯੋਗ ਦੇਣ ਦਾ ਵੀ ਅਹਿਸਾਸ ਹੋਣਾ ਚਾਹੀਦਾ। ਇਹਨਾਂ ਦੀਆਂ ਯਾਦਾਂ, ਇਹਨਾਂ ਦੇ ਪਾਏ ਪੂਰਨਿਆਂ ਤੇ ਇਹਨਾਂ ਦੀ ਕਰਨੀ ਕਮਾਈ ਨੂੰ ਆਪੋ ਆਪਣੇ ਘਰਾਂ ਵਿੱਚ ਵਿਚਾਰੀਏ, ਬਾਲ ਬੱਚਿਆਂ ਤੱਕ ਪਹੁੰਚਾਈਏ, ਆਪਣੇ ਹਿਰਦਿਆਂ ਵਿੱਚ ਆਪਾਂ ਸਾਧ ਸੰਗਤ ਝਾਤੀ ਮਾਰੀਏ, ਉਹ ਕਿੱਥੇ ਨੇ ਤੇ ਅਸੀਂ ਕਿੱਥੇ ਫਿਰ ਰਹੇ ਹਾਂ।